संगी जनों, आप जी ने आज दे इस विशेष धत्तावरी दीवान दी हाजरी भरी है। अमृत गुरबाणी का कीर्तन गुरु सवारे आप जी नु सरवण करा रहे सन। आओ आप जितने भी बैठे को कृपा करके एकाग्रता बख्शिया जे, जो अरदास दी विचार असी तकरीबन हर रोज शाम दे दीवान विच इत्थे भी कीती है और सहन हो जे गुरु घर विखे भी अरदास दी विचार निरंतर जारी है। कल उते शाम विचार आरंभ कीती सी, सिखां दा मन नीवा मत उची मत दा राखा आप अकाल पुरख वाहिगुरु, इस दी विचार अज हुणे दोपहर दे दीवान विच संपूर्ण हुई है। उस तो अगे अरदास विच जेड़े शब्द आंदे ने, इत्थों तक तां सिख ने अपने जीवन नूं कमाण दे लई सिक्खी मंगी, रहत मंगी, केश मंगे, विवेक मंगिया, विसाह मंगिया, भरोसा मंगिया, नाम की जाचना की, अमृतसर साहब जी दे इशनाना की तड़प नूं प्रगट किया। उस तो अगे मंगिया कि सिखां दा मन नीवा और मत उची। इस तो अगे जरा विशा चलिया है, ए असल विच अरदास अंदर 1947 तो बाद जदों देश दी वंड हुई, श्री अकाल तख्त साहिब तो एक हुक्मनामा जारी होया सी कि हर गुरु नानक नाम लेवा जदों भी भावे संगती रूप विच अरदास करे, भावे वो अपनी शख्सी निजी अरदास करे, اپنی شخصی روح وچ کیتی ہوئی ارداس تے سنگتی روح وچ کیتی ارداس اودے وچ اے شبد روز ارداس وچ کہے تے اپنے دلوں پکار کے کہے او شبد میں کھے اکال پرکھ اپنے پنت دے صدا سہائی داتار جیو شری ننکانا صاحب اتے ہور گردوارے گرو تاما دے جنہ تو پنتھ نوں وچھوڑیا گیا ہے تنہ دے کھلے درشن دیدار سیوا سنبھال دا دان خالصہ جی نوں بخشو. اے شبد سی روز پڑھنے تے گرو کے سکھ جدو ارداس کردے نے انہاں شبداں نوں روز گرو گرنتھ صاحب دے چرناں وچ دہرایا جاندا ہے. آؤ اس نکے جے پہرے دے اتے اسی اج اس پوتر دھرتی نمسکار کریے جتھے ساڈے گرو دھام جتھوں سکھی دا مول نکلیا ہے. اس پوتر وشے دی وچار آرمبھ کرن تو پہلاں آپ سموہ مائی بھائی جتنے بھی حضور دے چرناں وچ حاضر ہوئے ہو کرپا کر کے ایک تا اکاگرتا دی دات بخشو اور دوسرا آسیس بخشو کہ تن گرو گرنتھ صاحب کرپالو جی آپ کرپا کرن آپ وچ ورت کے اپنے امرت بچنا دی وچار آپ ہی کرا لین. گرو بخشی فتح پروان کرو جی. واہگرو جی کا خالصہ واہگرو جی کی فتح. جدوں ارداس دے انہاں شبداں نوں اسی روز گرو گرنتھ صاحب دی حضوری وچ بولنے ہاں پاویں اے ساری ارداس وارتک روپ ہے کیول اوپر والی وار شری بھگوتی جی دی پوڑی نوں تے چھڈ کے اگے سارے وارتک شبد جڑے نے او درج کیتے گئے نے. اے جڑا ایک وارتک شبد ہے ایک پیرا ہے اس دے ارتھ بڑے سپشت نے تے ارتھ میرا خیال اینے ڈونگائی والے کرن دے پاس دے وی نہیں پر پھر بھی ارداس کرنی ہے کہ اکال پرکھ واہگرو جی کہ پری پورن پرماتما جی اپنے پنت دے صدا سہائی داتار جیو. شبد کیسے چن کے پائے اپنے پنت دی صدا سہتا کرن والیا تے پنت دا ارتھ ایتھے پچھلے دنی وی ارد کیتا سی کہ پنت دا بھاو ہی اے وے کہ جڑا مارگ سیدھا پرماتما دے گھر نوں سانوں لے کے جاندا ہو. کہن لگے ہے اکال پرکھ اپنے پنت دے صدا سہائی دا تار جیو شری ننکانا صاحب. ننکانا صاحب تن گرو نانک صاحب جی دی او پوتر استھان ہے جتھے حضور دی آمد ہوئی ہے. شری ننکانا صاحب اتے ہور گردوارے گرو دھاما دے ننکانا صاحب تو علاوہ ہور گردوارے اتے ہور گرو دھام جنہ تو پنت نوں وچھوڑیا گیا ہے جدے تو پنت نوں سمے دی اس ویلے دی کوجی راجسی چال نے پنت نوں وچھوڑ دتا تنہ دے کھلے درشن دیدار. ایک کرپا کرو سمچے پنت نوں سب گرو نانک نام لیوا سکھاں نوں اس دھرتی دے انہاں استھاناں دے کھلے درشن دیدار ہو جائیں تے کیول کھلے درشن دیدار نہیں سیوا سنبھال دا دان خالصہ جد بخش. کرپا کرو کہ او دی سیوا سنبھال خالصہ کرے اس دے درشن دیدارے کھلے سب نوں ہون تے سیوا سنبھال او دی خالصہ آپ کرے. جدو اسی ہندوستان دی تواریخ نوں پڑھنے میں کیول انہاں گرو گھراں دی آپ جی دے سمکش بینتی کرنی ہے تے کرنی بھی سنکھیپ وچ ہے کہ ہندوستان دی دھرتی تے پنجاب ایک او خطہ ہے پنجاب دی او دھرتی جتھے نو گرو صاحبانہ دی آمد ہوئی ہے. بینتی میں کر لگا نو گرو صاحبانہ دا جنم شبد ورت لی آگمن کہہ لیے. گرو نانک صاحب جی دا آگمن اسے پنجاب دی دھرتی تے رائے پوئے دی تلوندی تے ہویا ہے. گرو انگد صاحب جی دا آگمن کھڈور صاحب وہگرو متے دی سراں پنجاب دی دھرتی تے ہویا ہے. گرو امرداس جی دا آگمن ਅੱਜ ਕੱਲ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਬਾਸਰ ਕੇ ਪੰਜਾਬ ਦੀ ਧਰਤੀ ਤੇ ਹੋਇਆ ਹੈ। ਧੰਨ ਗੁਰੂ ਰਾਮਦਾਸ ਜੀ ਦਾ ਆਗਮਨ ਚੂਨਾ ਮੰਡੀ ਲਾਹੌਰ ਇਹ ਵੀ ਪੰਜਾਬ ਦੀ ਧਰਤੀ ਤੇ ਹੋਇਆ ਹੈ। ਗੁਰੂ ਅਰਜਨ ਦੇਵ ਜੀ ਦਾ ਆਗਮਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉਹ ਵੀ ਪੰਜਾਬ ਦੀ ਧਰਤੀ ਤੇ ਹੋਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਗੁਰੂ ਕੀ ਵਡਾਲੀ ਅੱਜ ਜ਼ਿਲ੍ਹਾ ਅੰਮ੍ਰਿਤਸਰ ਇਹ ਵੀ ਪੰਜਾਬ ਦੀ ਧਰਤੀ ਤੇ ਹੈ। ਗੁਰੂ ਹਰਿਰਾਇ ਸਾਹਿਬ ਜੀ ਦਾ ਆਗਮਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਦਾ ਆਗਮਨ ਪੰਜਾਬ ਦੀ ਧਰਤੀ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ। ਤੇ ਗੁਰੂ ਕੇ ਸਿੱਖੋ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲ ਵਿਖੇ ਹੋਇਆ। ਪੰਜਾਬ ਦੀ ਧਰਤੀ ਸਿੱਖਾਂ ਦੀ ਆਪਣੀ ਧਰਤੀ ਹੈ। ਨੌ ਗੁਰੂ ਸਾਹਿਬਾਨਾਂ ਦੀ ਆਮਦ ਉਦੋਂ ਅਣ ਵੰਡੇ ਜਿਹੜਾ ਵੰਡਿਆ ਨਹੀਂ ਸੀ ਉਸ ਪੰਜਾਬ ਵਿੱਚ ਹੋਈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਇਸ ਧਰਤੀ ਤੇ ਹਜ਼ੂਰ ਦੀ ਆਮਦ ਹੋਈ, ਜਨਮ ਹੋਇਆ ਕੇਵਲ ਇੱਕ ਗੁਰੂ ਗੋਬਿੰਦ ਸਿੰਘ ਜੀ ਨੇ, ਜਿਨ੍ਹਾਂ ਦਾ ਆਗਮਨ ਪਟਨਾ ਸਾਹਿਬ ਦੀ ਧਰਤੀ ਬਿਹਾਰ ਵਿੱਚ ਹੋਇਆ ਹੈ। ਆਪ ਹੈਰਾਨ ਹੋਵੋ ਕਿ ਦੇਖੋ ਜੇ ਗੁਰੂ ਨਾ ਨੌ ਗੁਰੂ ਸਾਹਿਬਾਨਾਂ ਦੀ ਇਹ ਆਗਮਨ ਧਰਤੀ ਹੈ ਤੇ ਗੁਰੂ ਕੇ ਸਿੱਖੋ ਸੱਤ ਗੁਰੂ ਸਾਹਿਬਾਨਾਂ ਨੇ ਆਪਣੇ ਸਰੀਰਕ ਚੋਲੇ ਵੀ ਇਸੇ ਧਰਤੀ ਤੇ ਤਿਆਗੇ। ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਰੀਰਕ ਚੋਲਾ ਤਿਆਗਿਆ। ਧੰਨ ਗੁਰੂ ਅੰਗਦ ਸਾਹਿਬ ਉਹਨਾਂ ਨੇ ਰਹਿਮਤਾਂ ਕੀਤੀਆਂ ਖਡੂਰ ਸਾਹਿਬ ਦੀ ਧਰਤੀ ਤੇ। ਗੁਰੂ ਅਮਰਦਾਸ ਉਹਨਾਂ ਨੇ ਸਰੀਰਕ ਚੋਲਾ ਤਿਆਗਿਆ ਕਹੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਇਕਾਗਰਤਾ ਬਖਸ਼ਿਓ। ਗੁਰੂ ਰਾਮਦਾਸ ਉਹਨਾਂ ਨੇ ਵੀ ਸਰੀਰਕ ਚੋਲਾ ਤਿਆਗਿਆ ਹੈ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਡੇਰਾ ਸਾਹਿਬ ਲਾਹੌਰ ਦਰਸ਼ਨ ਕਰਨੇ ਹਨ, ਤੱਤੀ ਤਵੀ ਤੇ ਬਿਠਾਇਆ ਗਿਆ, ਉਹ ਵੀ ਪੰਜਾਬ ਦੀ ਧਰਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਸਰੀਰਕ ਚੋਲਾ ਤਿਆਗਿਆ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ। ਧੰਨ ਗੁਰੂ ਹਰਿਰਾਇ ਸਾਹਿਬ ਕਿਰਪਾਲੂ ਜੀ ਉਹਨਾਂ ਨੇ ਸਰੀਰਕ ਚੋਲਾ ਤਿਆਗਿਆ ਕੀਰਤਪੁਰ ਸਾਹਿਬ ਦੀ ਧਰਤੀ ਤੇ। ਕੇਵਲ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਨੇ, ਜਿਨ੍ਹਾਂ ਨੇ ਆਪਣੇ ਸਰੀਰਕ ਚੋਲੇ ਦਿੱਲੀ ਦੀ ਧਰਤੀ ਤੇ ਤਿਆਗੇ, ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਨਦੇੜ ਦੀ ਧਰਤੀ ਹਜ਼ੂਰ ਸਾਹਿਬ ਵਿਖੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ। ਮੈਂ ਸਿਰਫ ਇਹ ਨਹੀਂ ਕਿ ਪੰਜਾਬ ਦੇ ਬਾਕੀ ਪਿਛੋਕੜ ਸੰਬੰਧੀ ਸਿਰਫ ਗੁਰੂ ਸਾਹਿਬਾਨਾਂ ਤੋਂ ਸ਼ੁਰੂ ਕਰ ਰਿਹਾ ਵਾਂ। ਨੌ ਗੁਰੂ ਸਾਹਿਬਾਨਾਂ ਦੀ ਜਨਮ ਭੂਮੀ ਹੈ ਪੰਜਾਬ ਦੀ ਧਰਤੀ। ਸੱਤ ਗੁਰੂ ਸਾਹਿਬਾਨਾਂ ਨੇ ਆਪਣੇ ਸਰੀਰਕ ਚੋਲਿਆਂ ਨੂੰ ਤਿਆਗਿਆ ਇਸ ਧਰਤੀ ਤੇ। ਭਾਵੇਂ ਗੁਰੂ ਸਾਹਿਬਾਨ ਬਾਹਰ ਦੇਸ਼ਾਂ ਵਿਦੇਸ਼ਾਂ ਤੱਕ ਪ੍ਰਚਾਰ ਕਰਦੇ ਰਹੇ, ਪਰ ਅਖੀਰ ਤੇ ਉਹਨਾਂ ਫਿਰ ਆਪਣਾ ਸੈਂਟਰ ਪੰਜਾਬ ਦੀ ਧਰਤੀ ਤੇ ਕਾਇਮ ਕੀਤਾ ਹੈ। ਬੇਨਤੀ ਕਰਾਂ, ਸ਼ਾਇਦ ਇਹੀ ਕਾਰਨ, ਭਾਵੇਂ ਉੱਥੇ ਹਕੂਮਤ ਕਿਸੇ ਦੀ ਵੀ ਆਈ, ਪਰ ਪ੍ਰੋਫੈਸਰ ਪੂਰਨ ਸਿੰਘ ਦੇ ਇਹ ਸ਼ਬਦ ਅੱਜ ਵੀ ਢੁੱਕਦੇ ਪਏ ਨਹੀਂ। ਉਹ ਕਹਿੰਦਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਹੁਣ ਕਿਉਂ ਨਹੀਂ ਅਸੀਂ ਕਹਾਂਗੇ ਜਿਸ ਧਰਤੀ ਨੇ ਨੌ ਗੁਰੂ ਸਾਹਿਬਾਨਾਂ ਦੀ ਆਮਦ ਹੋਈ ਹੋਵੇ, ਜਿਸ ਧਰਤੀ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰਚੈਤਾ ਗੁਰੂ ਅਰਜਨ ਦੇਵ ਕੇਵਲ ਭਗਤਾਂ ਕੁਝ ਕੁ ਨੂੰ ਛੱਡ ਕੇ, ਭਗਤਾਂ ਨੇ ਗੁਰੂ ਸਾਹਿਬਾਨਾਂ ਨੇ ਗੁਰੂ ਕੇ ਸਿੱਖਾਂ ਨੇ ਇਸੇ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਬਾਣੀ ਦਰਜੇ ਉਚਾਰਨ ਕੀਤੀ, ਤੇ ਕਿਉਂ ਨਹੀਂ ਪੰਜਾਬ ਦੀ ਧਰਤੀ ਜਿਉਂਦੀ ਗੁਰਾਂ ਦੇ ਨਾਂ ਤੇ। ਪੰਜਾਬ ਨਾ ਹਿੰਦੂ ਦਾ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਆਪ ਜੀ ਦੇ ਸਮਕਸ਼, ਉਸ ਤੋਂ ਬਾਅਦ ਕੀ ਹੈ, ਕਦੀ ਤੱਕੋ ਕਿ ਇਹ ਪੰਜਾਬ ਤੁਹਾਨੂੰ ਸਭ ਨੂੰ ਪਤਾ ਹੈ ਬਜ਼ੁਰਗਾਂ ਨੂੰ ਕਿ ਵੰਡ ਤੋਂ ਪਹਿਲਾਂ ਇੱਕੋ ਸੀ, ਪਰ ਸਿੱਖਾਂ ਦੇ ਖੂਨ ਵਿੱਚ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਭਾਵੇਂ ਇੱਥੇ ਲੋਧੀ ਆਏ, ਲੋਧੀ ਸਨ ਉਦੋਂ ਪਹਿਲਾਂ, ਭਾਵੇਂ ਇੱਥੇ ਮੁਗਲ ਆਏ, ਅਫਗਾਨ ਆਏ, ਅੰਗਰੇਜ਼ ਆਇਆ, ਕੋਈ ਹੋਰ ਆਇਆ, ਸਿੱਖਾਂ ਦੇ ਖੂਨ ਵਿੱਚ ਅੱਜ ਵੀ ਇਹ ਗੱਲ ਬੈਠੀ ਹੈ ਕਿ ਪੰਜਾਬ ਦੇ ਉੱਤੇ ਹੱਕ ਕੇਵਲ ਤਾਂ ਕੇਵਲ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦਾ ਹੈ, ਪੰਜਾਬ ਸਿੱਖਾਂ ਦਾ ਹੈ। ਇੱਕ ਵਾਰੀ ਤਾਂ ਮਤਾ ਵੀ ਪਾਸ ਕੀਤਾ ਸ਼੍ਰੀ ਅਕਾਲ ਤਖਤ ਦੀ ਸਾਹਿਬ ਦੀ ਤਾਬਿਆ ਤੇ ਕਿ ਇਹ ਫੈਸਲਾ ਕੀਤਾ ਸੀ ਕਿ ਪੰਜਾਬ ਤੇ ਹੋਇਆ ਹਮਲਾ ਹਰ ਇੱਕ ਸਿੱਖ ਗੱਲ ਸਮਝ ਲੈ ਸਿੱਖ ਪੰਥ ਤੇ ਹਮਲਾ ਹੈ, ਤੇ ਸ਼ਾਇਦ ਸ਼ਾਹ ਮੁਹੰਮਦ ਨੇ ਜੰਗ جدو سکھاں تے انگریزاں دا ہویا ہے انہیں وکری ایک ترتیب دے کے کیا کہ جنگ ہند پنجاب دا ہون لگا دوویں پاتشاہی فوجا پا رہی ہیں انہیں ہند تے پنجاب شبد ورتے نے پنجاب جمدا پوراں دے ناں تے اس پنجاب دی ترتی تے دیکھو گرو صاحبان نے رحمتہ کیتیاں سنتالی دی ونڈ ہوئی ایک لکیر کھچی گئی راوی تو پار پنجاب تن گرو نانک صاحب جی دی آمد والی ترتی اونا ننکانہ صاحب تے ہور گردواریاں سبندی ہے او لکیر کھچی گئی سکھاں نے ہندوستان نہ رہنا پسند کیتا ہندو لوگ بھی نہ مل کے انہاں نے بھارت دا حصہ جو ہندوستان بنیا او دے نال اپنے آپ نو جوڑ لیا ایتھے رہندے مسلماناں نے اپنے آپ نو بھارت دے ود مسلمان والا خطہ پاکستان نال جوڑیا پر سچ جانیو اس بہادر قوم دی اس دن راجسی پدر تے ایدی بربادی دا مڈ بج گیا سی بینتی میں کرنی چاہنا او دے وچ سادیاں زمیناں گئیاں سادے پرواراں دے نقصان ہوئے انہاں دا بھی بہت کچھ گیا سادا بھی بہت کچھ گیا پر جیڑا کتے لکیراں مارن والا سی کیونکہ انہوں دردی کوئی نہ او دا پتر گیا نہ او دی تھی گئی نہ او دی زمین گئی نہ او دا پوئے پانڈا گیا مدتا بعد پھر جدو کتے شیرے پنجاب دی سماعت اکٹھے ہوئے تے اس ایک کبھی نے بہت سوڑیاں تکاں کہیاں سن شیرے پنجاب دی سماعت مسلمان بھی آئے آزادی تو بعد جیڑی آزادی شبد سی برتنے بربادی دا مڈ کہ اس ویلے مسلمان بھی آئے ہندو وہگرو سکھ بھی گئے اوتھے کبھی نے مخاطب کر کے ساریاں نو ایک گل کہی سی کہندا ہے موو پاویں نہ کہیے پر وچوں وچی کھوئے تسی بھی ہو تے کھوئے اسی بھی ہاں دھیان دیا جی اس ونڈ ویلے وہ شبد سن بعد وچ کہندا موو پاویں نہ کہیے پوربی تے پچھمی پنجاب دے وسنیک اپنے اندر دی سانجھ کردے نے موو پاویں نہ کہیے پر وچوں وچی کھوئے تسی بھی ہو کھوئے اسی بھی ہاں جاگن والیاں نے رج کے لٹیا ہے سوئے تسی بھی ہو سوئے اسی بھی ہاں اکھی لالی اکھیاں دی پئی دس دیے روئے تسی بھی ہو روئے اسی بھی ہاں امید ہے کہ کچھ زندگی مل جاسی موئے تسی بھی ہو تے موئے اسی بھی ہاں دیکھو انہاں نے اس قتل و غارت نو بیان کر دیا کیا امید ہے کچھ کہ زندگی مل جاتی پر موئے تسی بھی ہو تے موئے اسی بھی خان میرا خیال کہ آئیاں پیڑیاں سمے دی کروٹ نال سکھ پل گئے زمین جائیداداں پرت کے پھر وسا لیاں میں اس کر کے بینتی کر رہا تواڈے وچوں کئی بیٹھے نے جنہاں نے اس سنتاپ نو اپنے پنڈے تے ہٹائے ساڈے بزرگ سونے گھراں نو چھڈ کے محلاں نو چھڈ کے ایک تکھاریاں دی ترتی تر تکھاریاں بھی تری طرح اس ترتی وچ پرویش ہوئے اج کیول انہاں دیاں گلاں سانوں سننوں ملدیاں نے سادیاں حویلیاں سادیاں زمیناں ساڈے گھر ساڈا اتنا کچھ سی بادشاہ سن ایک دن نے تکھاری بنا کے رکھ دتا جنہاں گھراں وچ سینکڑے نوکر سن او لوگ کسے دی نوکری کر لی مجبور ہو گئے پل گئے سب کچھ رب نے پرت کے پھر سکھاں نوں پاگ لایا تے پتہ نہیں داتے نے کی ہو جیا خون انہاں نوں بخشیا ہے اے لٹے جان کٹے جان اے مر جان اے رڑ جان اے کڑ جان اے سڑ جان اے ختم ہو جان کچھ کچھ سمے تو بعد پھر اسی طرح اٹھ کھڑے ہوندے میں کہنا ساڈیاں بزرگ مائیاں نے جڑا گیت سانوں دتا سی جدو کیا سی منو ساڈی داتری اسی منو دے سوئے جیوں جیوں منو وڈ دا سی دون سوانے ہوئے جیوں جیوں اینوں مار پیندی اے تیوں تیوں ایوں کہہ لو کہ جویں اے اگ وچوں کندن ہو کے باہر نکلدا ہے میں جڑی بےنتی کر لگا اسی بھل گئے زمیناں نوں اسی بھل گئے اپنیاں حویلیاں نوں ساڈے شہری ویر بھل گئے اپنے کاروبار تے بازاراں نوں پر ایک گل جڑی کدی نہیں بھلی کدی نہیں بھلنی سدا سکھ یاد کردے رہن گے جتن گرو نانک صاحب دا پرب ہوندا ہے اتن سکھاں نوں ننکانا نہیں بھلدا ننکانا صاحب کدی نہیں بھلے گا جدن گرو ارجن دیو دی شہیدی ہوندی ہے اس دن ڈیرا صاحب سکھاں نوں نہیں بھلدا ਜਿੱਦਣ ਭਾਈ ਤਾਰੂ ਸਿੰਘ ਦੀ ਖੋਪੜੀ ਦੀ ਗੱਲ ਚੱਲਦੀ ਏ, ਉਦਣ ਸਾਨੂੰ ਲਾਹੌਰ ਦਾ ਉਹ ਸ਼ਹੀਦਗੰਜ ਨਹੀਂ ਭੁੱਲਦਾ, ਜਿੱਦਣ ਬੀਬੀਆਂ ਦੇ ਗਲੇ ਵਿੱਚ ਪਾਏ ਹੋਏ ਪੁੱਤਰਾਂ ਦੇ ਟੁਕੜਿਆਂ ਦੀ ਗੱਲ ਚੱਲਦੀ ਏ, ਉਦਣ ਸਾਨੂੰ ਲਾਹੌਰ ਨਹੀਂ ਭੁੱਲਦਾ। ਤੇ ਜਦੋਂ ਕਦੀ ਅਸੀਂ ਆਪਣੇ ਰਾਜ ਦੀ ਗੱਲ ਕਰਦੇ ਹਾਂ ਕਿ ਕਦੀ ਹੁੰਦੇ ਸੀ ਮਾਲਕ ਅਸੀਂ ਵੀ ਦੇਸ਼ ਪੰਜਾਬ ਦੇ, ਉਦਣ ਸਾਨੂੰ ਸ਼ੇਰੇ ਪੰਜਾਬ ਦੀ ਸਮਾਧ ਕਦੀ ਨਹੀਂ ਭੁੱਲਦੀ। ਮੇਰੇ ਕਹਿਣ ਤੋਂ ਮੁਰਾਦ ਕਿ ਸਿਰਫ ਤਾਂ ਸਿਰਫ ਇੱਕ ਪਹਿਰਾ ਹੈ ਜਿਹੜਾ ਸਾਨੂੰ ਸਾਡੇ ਅਤੀਤ ਨਾਲ ਜੋੜਦਾ ਹੈ। ਸਿੱਖ ਨੂੰ ਨਨਕਾਣਾ ਸਾਹਿਬ ਨਹੀਂ ਭੁੱਲਦਾ, ਸਿੱਖ ਨੂੰ ਉੱਥੋਂ ਦੇ ਗੁਰਦੁਆਰੇ ਨਹੀਂ ਭੁੱਲਦੇ। ਡਾਕਟਰ ਸਾਹਿਬ ਨਾਲ ਵਿਚਾਰ ਕਰ ਰਿਹਾ ਸਾਂ, ਉਹ ਕਹਿ ਰਹੇ ਸਨ ਤਕਰੀਬਨ 150 ਗੁਰਦੁਆਰਾ ਨਨਕਾਣਾ ਸਾਹਿਬ ਤੋਂ ਇਲਾਵਾ, ਕਰੀਬ ਏਦੋਂ ਵੱਧ ਵੀ ਹੋ ਸਕਦੇ ਨੇ, 150 ਦੇ ਕਰੀਬ ਗੁਰਦੁਆਰੇ ਜਿਹੜੇ ਨੇ ਉਹ ਪਾਕਿਸਤਾਨ ਦੀ ਧਰਤੀ ਤੇ ਰਹਿ ਗਏ। ਗੁਰੂ ਕੇ ਸਿੱਖੋ ਆਓ, ਮੈਂ ਸੰਖੇਪ ਜਿਹੀ ਪੰਛੀ ਧਾਤ ਆਪ ਜੀ ਦੀ ਉਸ ਧਰਤੀ ਵੱਲ ਪਵਾਣੀ ਚਾਹੁੰਦਾ। ਭਾਵਾਂ ਸਾਡੇ ਬਜ਼ੁਰਗ ਉਸ ਧਰਤੀ ਤੋਂ ਆਏ, ਸਾਡਾ ਜ਼ਿਲ੍ਹਾ ਵੀ ਸ਼ੇਖਪੁਰਾ ਸੀ, ਸਾਡਾ ਪਿੰਡ ਸੀ ਚੂੜਕਾਣਾ। ਇਹ ਨਹੀਂ ਕਿ ਕੇਵਲ ਆਪਣੀ ਖਾਉਣ ਹੋਮੇ ਲਈ, ਪਿੰਡ ਚੂੜਕਾਣਾ ਸੀ, ਜ਼ਿਲ੍ਹਾ ਸ਼ੇਖਪੁਰਾ ਸੀ, ਬਾਬੇ ਨਾਨਕ ਦੀ ਧਰਤੀ ਨਾਲ ਸੰਬੰਧਿਤ ਸਨ ਸਾਡੇ ਬਜ਼ੁਰਗ। ਉਹਨਾਂ ਤੋਂ ਕੁਛ ਸੁਣਿਆ, ਕੁਝ ਇੱਥੇ ਗੁਰਮੁਖਾਂ ਤੋਂ ਸੁਜਣਾ ਸੁਣਿਆ, ਜਿੰਨਾ ਤੱਕਿਆ ਤੇ ਜਿੰਨਾ ਕੁਝ ਪੜ੍ਹਨ ਨੂੰ ਮਿਲਿਆ, ਨਨਕਾਣਾ ਸਾਹਿਬ ਦੀ ਧਰਤੀ ਜਿਹਨੂੰ ਕਦੀ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਸੀ, ਉਸ ਵੇਲੇ ਦਾ ਹਾਕਮ ਸੀ ਰਾਏ ਬੁਲਾਰ। ਰਾਏ ਬੁਲਾਰ ਦੇ ਪਿਤਾ ਦਾ ਨਾਮ ਸੀ ਰਾਏ ਭੋਏ, ਇਹਨੂੰ ਉਸ ਵੇਲੇ ਸ਼ਬਦ ਦਿੱਤਾ ਸੀ ਰਾਏ ਭੋਏ ਦੀ ਤਲਵੰਡੀ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਸੱਚੇ ਪਾਤਸ਼ਾਹ ਜੀ ਦੀ ਆਮਦ ਹੋਈ ਤੇ ਰਾਏ ਭੋਏ ਦੀ ਤਲਵੰਡੀ ਤੇ ਸਭ ਤੋਂ ਪਹਿਲੀ ਦਾਤ ਜਦੋਂ ਉਸ ਧਰਤੀ ਤੇ ਮਿਲੀ, ਮਾਂ ਤ੍ਰਿਪਤਾ ਉਹਦੀ ਕੁੱਖ ਨੂੰ ਭਾਗ ਲੱਗਾ। ਬਾਬੇ ਕਾਲੂ ਦੇ ਘਰ ਅੰਦਰ ਮੇਰੇ ਗੁਰੂ ਨਾਨਕ ਸਾਹਿਬ ਆਏ ਨੇ। ਪਹਿਲਾ ਦੀਦਾਰ ਦੌਲਤਾਂ ਦਾ ਹੀ ਨੇ ਪਾਇਆ, ਪਹਿਲੀ ਸਿੱਖ ਬੇਬੇ ਨਾਨਕੀ ਬਣੀ, ਪਹਿਲਾ ਮੁਰੀਦ ਰਾਏ ਬੁਲਾਰ ਬਣਿਆ। ਜਦੋਂ ਤੱਕਨੇ ਹਾਂ ਕਿ ਉਹ ਪਿਛਲੇ ਦਿਨ ਅਰਜ ਕੀਤੀ ਸੀ, ਅੱਜ ਇਸ ਕਰਕੇ ਉਸ ਧਰਤੀ ਦੀ ਗੱਲ ਚੱਲੀਏ। ਗੁਰੂ ਨਾਨਕ ਸਾਹਿਬ ਪਹਿਲੀ ਆਮਦ ਜਦੋਂ ਪਹਿਲੇ ਦੀਦਾਰ ਪਾਏ ਨੇ ਦੌਲਤਾਂ ਦਾ ਹੀ ਨਹੀਂ, ਤੇ ਬਾਕੀ ਉਹਨੂੰ ਮੇਰੇ ਬਾਬੇ ਦੀ ਪਹਿਲੀ ਨਜ਼ਰ ਨੇ, ਪਹਿਲੀ ਰਹਿਮਤ ਨੇ ਜਨਮਾਂ ਜਨਮਾਂਤਰਾਂ ਦੀ ਭੁੱਖੀ ਦੇ ਅੰਦਰ ਨੂੰ ਤ੍ਰਿਪਤ ਕਰ ਦਿੱਤਾ, ਤੇ ਜਿਹੜੀ ਲੋਕਾਂ ਦੇ ਘਰ ਦਾਣੇ ਮੰਗਦੀ ਸੀ ਉਹਦੀ ਜ਼ਬਾਨ ਤੇ ਪਹਿਲੀ ਵਾਰੀ ਸ਼ਬਦ ਆਇਆ ਸੀ ਕਿ ਬਾਬਾ ਕਾਲੂ ਅੱਜ ਰਹਿਣ ਦੇ ਮੈਂ ਬਹੁਤ ਰੱਜੀ। ਪੁੱਛਿਆ ਕਿਉਂ, ਕਹਿਣ ਲੱਗੇ ਤੇਰੇ ਪੁੱਤਰ ਦੀ ਪਹਿਲੀ ਨਜ਼ਰ ਨੇ ਤੇ ਉਹਦੀ ਪਹਿਲੀ ਮੁਸਕਰਾਹਟ ਨੇ ਮੇਰੇ ਅੰਦਰ ਦੀ ਭੁੱਖ ਨੂੰ ਦੂਰ ਕਰ ਦਿੱਤਾ ਹੈ। ਉਹ ਵੇ ਸਾਡੀ ਨਨਕਾਣਾ ਸਾਹਿਬ ਦੀ ਧਰਤੀ। ਉਸ ਤੋਂ ਬਾਅਦ ਪਹਿਲਾ ਸਿੱਖ ਬੇਬੇ ਨਾਨਕੀ ਹੈ, ਭਾਵੇਂ 5 ਸਾਲ ਮੇਰੇ ਗੁਰੂ ਨਾਨਕ ਸਾਹਿਬ ਤੋਂ ਵੱਡੀ ਹੈ, ਪਰ ਉਹਨੇ ਫਿਰ ਵੀ ਕਦੀ ਵੀਰ ਨਹੀਂ, ਉਹਨੇ ਪੀਰ ਜਾਣ ਕੇ ਗੁਰੂ ਜਾਣ ਕੇ ਮੰਨਿਆ ਹੈ। ਉਸੇ ਧਰਤੀ ਤੇ ਮੇਰੇ ਬਾਬੇ ਨੇ ਕਿੰਨੇ ਚੋਜ ਕੀਤੇ, ਕਿਵੇਂ ਸਿੱਖ ਭੁੱਲ ਜਾਏਗਾ ਨਨਕਾਣਾ ਸਾਹਿਬ ਨੂੰ। ਦੇਖੋ, ਇੱਕ ਤਾਂ ਬਾਬੇ ਜੀ ਦੀ ਆਮਦ ਦਾ ਘਰ ਜਿੱਥੋਂ ਸਿੱਖੀ ਦਾ ਮੁੱਢ ਮੂਲ ਸ਼ੁਰੂ ਹੁੰਦਾ ਹੈ, ਭਾਵੇਂ ਅਸੀਂ ਬਾਅਦ ਵਿੱਚ ਕਈ ਸਥਾਨ ਵਰਤੀ ਜਾਂਦੇ ਹਾਂ ਨਾ, ਪਰ ਮੈਂ ਕਹਿੰਦਾ ਹੁੰਦਾ ਸਿੱਖੀ ਦਾ ਮੂਲ ਨਨਕਾਣਾ ਸਾਹਿਬ ਜੀ ਦੀ ਧਰਤੀ ਹੈ। ਤੇ ਇਸ ਧਰਤੀ ਤੇ ਬਾਬੇ ਨੇ ਕਈ ਕੌਤਕ ਕੀਤੇ। ਇੱਥੇ ਉਹ ਅਸਥਾਨ ਨੇ ਜਿੱਥੇ ਬੱਚਿਆਂ ਨੂੰ ਖੇਡੇ ਸਨ, ਇੱਥੇ ਉਹ ਅਸਥਾਨ ਨੇ ਜਿੱਥੇ ਬਾਬੇ ਨੇ ਮੱਝੀਆਂ ਚਾਰੀਆਂ ਸਨ, ਇੱਥੇ ਉਹ ਅਸਥਾਨ ਨੇ ਜਿੱਥੇ ਸੱਪ ਨੇ ਛਾਵਾਂ ਕੀਤੀਆਂ ਸਨ, ਇੱਥੇ ਉਹ ਅਸਥਾਨ ਨੇ ਜਿੱਥੇ ਉਜੜੀਆਂ ਖੇਤੀਆਂ ਪਰਤ ਕੇ ਖੜੀਆਂ ਹੋਈਆਂ ਸਨ। ਮੈਂ ਸੰਖੇਪ ਵਿੱਚ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਇੱਕ ਤਾਂ ਜਨਮ ਅਸਥਾਨ ਜਿੱਥੇ ਸਿੱਖ ਨੂੰ ਅੱਜ ਵੀ ਇੱਕ ਤੜਫ ਹੈ ਕਿ ਉਸ ਘਰ ਦੇ ਮੈਨੂੰ ਖੁੱਲੇ ਦਰਸ਼ਨ ਦੀਦਾਰ ਮਿਲ, ਅੱਗੇ ਨਾਲੋਂ ਕੁਝ ਸਹੂਲਤ ਵੀ ਹੋਈ। ਦੇਖੋ, ਉਸ ਧਰਤੀ ਦੇ ਉੱਤੇ ਹੀ ਮੇਰੇ ਬਾਲਾ ਪ੍ਰੀਤਮ ਮੇਰੇ ਕਲ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਜਦੋਂ ਬਾਲ ਉਮਰ ਵਿੱਚ ਬੱਚਿਆਂ ਨੂੰ ਖੇਡੇ ਨੇ, ਉਸ ਥਾਂ ਨੂੰ ਵੀ ਆਪਾਂ ਦੇਖਦੇ ਹਾਂ। ਉਸ ਤੋਂ ਇਲਾਵਾ ਉੱਥੇ ਜਿਹੜੀ ਰਹਿਮਤ ਕੀਤੀ, ਜਦੋਂ ਅਸੀਂ ਮਾਲਕੀ ਸਾਹਿਬ ਦੀ ਗੱਲ ਕਰਨੇ ਹਾਂ, ਕਿਆਰਾ ਸਾਹਿਬ ਦੀ ਗੱਲ ਕਰਨੇ ਹਾਂ, ਤੇ ਇੱਕ ਗੱਲ ਸਾਹਮਣੇ ਆ ਜਾਂਦੀ ਹੈ ਕਿ ਬਾਲ ਉਮਰ ਵਿੱਚ ਮੱਝੀਆਂ ਚਾਰਦੇ ਦੇ ਮੁੱਖ ਉੱਤੇ ਸੱਪ ਨੇ ਛਾਵਾਂ ਵੀ ਕੀਤੀਆਂ। ਸਾਡੇ ਕਈ ਵਾਰੀ ਲੋਕ ਇਹ ਕਹਿੰਦੇ ਨੇ ਇਹ ਬੱਚਿਆਂ ਵਾਲੀਆਂ ਸਾਖੀਆਂ, ਬੜੀਆਂ ਪੁਰਾਣੀਆਂ ਸਾਖੀਆਂ। ਡਾਕਟਰ ਤਾਰਨ ਸਿੰਘ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦਾ ਅਸਲ ਵਿੱਚ ਸਾਨੂੰ ਸਾਖੀਆਂ ਦੀ ਵਿਆਖਿਆ ਕਰਨਾ ਆਈ ਨਾ, ਅਸੀਂ ਉਹਨਾਂ ਡੂੰਘੀਆਂ ਰਮਜ਼ਾਂ ਨੂੰ ਉਹਨਾਂ ਕੁੰਡੀਆਂ ਨੂੰ ਖੋਲ ਨਾ ਸਕੇ ਕਿ ਆਖਰ ਉਹ ਸਾਖੀ ਦਾ ਪ੍ਰਤੀਕ ਕੀ, ਉਹ ਸਿਧਾਂਤ ਕੀ, ਸੱਪ ਨੇ ਛਾਂ ਕੀਤੀ ਇਹਦਾ ਭਾਵ ਕੀ ਸੀ, ਤੇ ਆਪਣੇ ਮਨ ਵਿੱਚ ਰੰਚਕ ਮਾਤਰ ਵੀ ਸ਼ੰਕਾ ਨਹੀਂ ਕਿ ਉਸ ਧਰਤੀ ਤੇ ਸੱਪ ਨੇ ਛਾਂ ਕੀਤੀ ਕਿ ਨਾ। ਛਾਂ ਕੀਤੀ ਉਹ ਕਹਿੰਦਾ ਦੁਨੀਆਂ ਦੇ ਲੋਕੋ ਸੱਪ ਕੋਲ ਜ਼ਹਿਰ ਹੈ, ਪਰ ਜ਼ਹਿਰ ਦਾ ਪੀੜਿਆ ਸੱਪ ਚੰਦਨ ਕੋਲ ਆਉਂਦਾ ਹੈ। ਨਨਕਾਣੇ ਸਾਹਿਬ ਦੀ ਧਰਤੀ ਤੇ ਦੁਨੀਆਂ ਦਾ ਚੰਦਨ ਤਾਂ ਸੱਪ ਨੂੰ ਓਨੀ ਦੇਰ ਤੱਕ ਠੰਡ ਦਿੰਦਾ ਜਿੰਨੀ ਦੇਰ ਤੱਕ ਚੰਦਨ ਨੂੰ ਚੱਕਦਾ। ਕਹਿਣ ਲੱਗੇ ਸੱਪ ਕਿਉਂ ਨਹੀਂ ਆਵੇਗਾ, ਗੁਰੂ ਨਾਨਕ ਸਾਹਿਬ ਕੋਲ ਚੰਦਨ ਨਾਲੋਂ ਕਈ ਗੁਣਾ ਵੱਧ ਠੰਡ ਹੈ। ਕਹਿਣ ਲੱਗੇ ਸੱਪ ਰਾਗ ਦਾ ਆਸ਼ਕ ਹੈ, ਗੁਰੂ ਨਾਨਕ ਸਾਹਿਬ ਰਾਗ ਦੇ ਸੋਮੇ ਨੇ, ਸੱਪ ਉੱਥੇ ਕਿਉਂ ਨਹੀਂ ਆਵੇਗਾ। ਕਹਿਣ ਲੱਗੇ ਸੱਪ ਖਜ਼ਾਨਿਆਂ ਤੇ ਜਾਂਦਾ ਹੈ, ਗੁਰੂ ਨਾਨਕ ਸਾਹਿਬ ਕੋਲ ਦੀਨ ਦੁਨੀਆਂ ਦਾ ਖਜ਼ਾਨਾ ਹੈ। ਕਹਿਣ ਲੱਗੇ ਉਹ ਦੁਨੀਆਂ ਦੇ ਲੋਕੋ ਇਹ ਕੇਵਲ ਇੱਥੇ ਬਸ ਨਹੀਂ ਕਿ ਸੱਪ ਜਿੱਦਣ ਜ਼ਹਿਰ ਨੂੰ ਕੰਬਦਾ ਹੈ ਤੇ ਗੁਰੂ ਨਾਨਕ ਕੋਲ ਉਹ ਨਾਮ ਹੈ ਜਿਹੜਾ ਜ਼ਹਿਰ ਨੂੰ ਵੀ ਅੰਮ੍ਰਿਤ ਦੇ ਵਿੱਚ ਤਬਦੀਲ ਕਰ ਸਕਦਾ ਹੈ। ਸਿੱਖ ਉਸ ਧਰਤੀ ਤੇ ਕੇਵਲ ਅਸੀਂ ਸਾਖੀਆਂ ਪੜ੍ਹਦੇ ਰਹੇ ਹਾਂ, ਸੁਣਦੇ ਰਹੇ ਹਾਂ, ਉਸ ਧਰਤੀ ਤੇ ਸੱਪ ਨੇ ਛਾਵਾਂ ਕੀਤੀਆਂ। ਦੂਜੀ ਗੱਲ, ਜਦੋਂ ਕਿਆਰਾ ਸਾਹਿਬ ਨੂੰ ਤੱਕਦੇ ਹਾਂ ਤੇ ਪੁਰਾਤਨ ਜਨਮ ਸਾਖੀ ਵਾਲੇ ਨੇ ਸ਼ਬਦ ਬੜੇ ਭਾਵ ਪੂਰਤ ਕਹੇ ਨੇ, ਕਹਿੰਦੇ ਨੇ ਕਿ ਅੱਜ ਜ਼ਿਮੀਦਾਰ ਨੇ ਸ਼ਿਕਾਇਤ ਕੀਤੀ, ਜਦੋਂ ਖੇਤ ਨੂੰ ਉਜਾੜ ਦਿੱਤਾ ਮੱਝੀਆਂ ਨੇ ਤੇ ਬਾਬਾ ਜੀ ਨੇ ਸ਼ਬਦ ਪਤਾ ਬੜੇ ਸੋਹਣੇ ਵਰਤੇ, ਉੱਚੀ ਸਾਰੀ ਰੌਲਾ ਪਾ ਕੇ ਕਹਿੰਦਾ ਪਟਵਾਰੀ ਦੇ ਪੁੱਤਰ ਨੇ ਮੇਰਾ ਖੇਤ ਉਜਾੜ ਦਿੱਤਾ। ਬਾਬਾ ਜੀ ਕਹਿੰਦੇ ਨੇ ਭਾਈ ਵੇ, ਆਵਾਜ਼ ਦਿੱਤੀ ਭਾਈ ਵੇ ਤੇਰਾ ਕੁਛ ਨੀ ਉਜੜਿਆ। ਉਹ ਕਿੱਥੇ ਸਮਝੇ, ਭਾਈ ਵੇ ਤੇਰਾ ਕੁਛ ਨੀ ਉਜੜਿਆ। ਕਹਿਣ ਲੱਗੇ ਸਬਰ ਕਰ, ਖੁਦਾ ਇਸੇ ਵਿੱਚ ਬਰਕਤ ਕੱਤ ਸੀ, ਰੱਬ ਇਹਦੇ ਵਿੱਚ ਬਰਕਤ ਪਾਏਗਾ। ਉਹ ਧਰਤੀ ਜਿੱਥੇ ਕਿਹਾ ਸੀ ਕਿ ਖੁਦਾਏ ਇਸੇ ਵਿੱਚ ਬਰਕਤ ਕੱਤੀ, ਉਹ ਨਨਕਾਣਾ ਸਾਹਿਬ ਦੀ ਧਰਤੀ ਹੈ। ਕਦੀ ਤੱਕੋ ਪਾਂਦੇ ਨੇ ਅੱਜ ਤੱਕ ਅਨੇਕਾਂ ਵਿਦਿਆਰਥੀ ਪੜ੍ਹਾਏ, ਪਰ ਅੱਜ ਪਹਿਲਾ ਸਿਖਿਆਰਥੀ ਪਹਿਲਾ ਵਿਦਿਆਰਥੀ ਸੀ ਜਿਹਨੇ ਇੱਕੋ ਗੱਲ ਕਹੀ ਸੀ, ਪਾਂਦਾ ਜੀ ਲੇਖੇ ਜੋਖੇ ਬਾਰੇ ਤਾਂ ਬਹੁਤ ਕੁਝ ਪੜ੍ਹਾ ਦੇਣਗੇ, ਮੈਨੂੰ ਇਹੋ ਜਿਹੀ ਪੜ੍ਹਾਈ ਕਰਾ ਦਿਓ ਕਿ ਰੱਬ ਦੇ ਘਰ ਦੇ ਲੇਖੇ ਨਿਬੜ ਜਾਣ। ਉਹ ਅਸੀਂ ਮੰਗਦੇ ਹਾਂ ਕਿ ਸਾਨੂੰ ਉਹਨਾਂ ਗੁਰਦੁਆਰਿਆਂ ਦੇ ਦਰਸ਼ਨ ਹੋਣ ਜਿੱਥੇ ਕਿਹਾ ਸੀ ਪੱਤੀ ਲਿਖਦਿਆਂ ਸਤ ਸਹਿ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹਿ ਚਿਤ ਜਿਨ ਕਾ ਲਾਗਾ ਆਇਆ ਤਿਨਕਾ ਸਬਲ ਭਇਆ। ਜਿੱਥੇ ਕਿਹਾ ਸੀ ਮਨ ਕਾਏ ਭੁੱਲੇ ਮੂੜ ਮਨਾ ਜਦ ਲੇਖਾ ਦੇਵੈ ਦੀਰਾ ਤਾਂ ਉਹ ਪੜਿਆ। ਜਿੱਥੇ ਪਾਂਧੇ ਨੇ ਕਿਹਾ ਬਾਬਾ ਕਿ ਮੈਂ ਅੱਜ ਤੀਕਰਾ ਦੁਨੀਆਂ ਦੀਆਂ ਪੱਟੀਆਂ ਪੜਨੀਆਂ ਸਿਖਾਈਆਂ ਨੇ, ਮੈਨੂੰ ਕੋਈ ਨੀ ਪੱਟੀ ਆਉਂਦੀ ਲੇਖੇ ਕਿਵੇਂ ਨਿਬੜਦੇ ਨੇ। ਉੱਥੇ ਫਿਰ ਪੱਟੀ ਲਿਖਾਈ ਸੀ ਜਾਲ ਮੋਹ ਘੱਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ। ਪਾਂਧਾ ਜੀ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਹਿਰਾ ਵਾਰ ਬਾਬਾ ਇਹ ਲੇਖਾਂ ਲਿਖ ਜਾਣ ਜਿੱਥੇ ਲੇਖਾਂ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਨਨਕਾਣਾ ਸਾਹਿਬ ਦੀ ਧਰਤੀ ਹਜ਼ੂਰ ਕਿਰਪਾਲੂ ਜੀ ਸੱਚਾ ਸੌਦਾ ਕਰਨ ਗਏ ਨੇ। ਬਾਪੂ ਨੇ ਕਿਹਾ ਸੀ ਖਰੇ ਸੌਦੇ ਬਾਰੇ, ਅਸੀਂ ਅੱਜ ਤੱਕ ਇਹ ਜ਼ਰੂਰ ਕਹਿ ਦਿੰਦੇ ਹਾਂ ਖਰੇ ਸੌਦੇ ਦੀ ਸਾਖੀ ਜਣਾ ਕਣਾ ਸੁਣਾਉਂਦਾ। ਮੈਂ ਕਹਿੰਦਾ ਸੁਣਾਈਆਂ ਜ਼ਰੂਰ ਪੜ੍ਹੀਆਂ ਜ਼ਰੂਰ, ਪਰ ਬਾਬਾ ਤੇਰੇ ਵਰਗਾ ਸੌਦਾ ਕਿਸੇ ਟਾਵੇਂ ਟਾਵੇਂ ਨਹੀਂ ਕੀਤਾ। ਖਰਾ ਸੌਦਾ ਕਿਹਨੇ ਕਰਨਾ, ਆਪ ਗਏ ਨੇ ਉੱਥੇ ਲੋੜਵੰਦ ਭੁੱਖੇ ਸਾਧੂ ਨੇ, ਉਹਨਾਂ ਨੂੰ ਹਜ਼ੂਰ ਨੇ ਪ੍ਰਸ਼ਾਦ ਪਾਣੀ ਛਕਾਇਆ ਹੈ। ਜਦੋਂ ਵਾਪਸ ਆਏ ਨੇ ਆਪ ਘਰ ਨਹੀਂ ਗਏ। ਭਾਈ ਵੀਰ ਸਿੰਘ ਉਹਨਾਂ ਨੇ ਇੱਥੇ ਸ਼ਬਦ ਬੜੇ ਭਾਵ ਪੂਰਤ ਗਏ, ਕਹਿਣ ਲੱਗੇ ਵਾਪਸ ਆਪ ਘਰ ਨਹੀਂ ਆਏ, ਸਾਥੀ ਨਾਲ ਦਾ ਘਰ ਚਲਾ ਗਿਆ ਹੈ। ਬਾਬਾ ਕਾਲੂ ਜੀ ਨੇ ਜਦੋਂ ਪੁੱਛਿਆ ਨਾਨਕ ਨਹੀਂ ਆਏ, ਉਹਨੇ ਸਾਰੀ ਗੱਲ ਕਹਿ ਦਿੱਤੀ ਕਿ ਅਸਲ ਵਿੱਚ 20 ਰੁਪਈਆਂ ਦਾ ਉਹਨੇ ਰਸਤ ਪਾਣੀ ਲੈ ਕੇ ਲੋੜਵੰਦ ਭੁੱਖੇ ਸਾਧੂਆਂ ਨੂੰ ਪ੍ਰਸ਼ਾਦ ਪਾਣੀ ਛਕਾ ਦਿੱਤਾ ਹੈ। ਪੁੱਛਿਆ ਆਪ ਕਿੱਥੇ, ਕਹਿਣ ਲੱਗੇ ਆਪ ਉਹ ਬਾਹਰ ਲੁਕ ਗਏ ਨੇ। ਉਹ ਅਸਥਾਨ ਹੈ ਤੰਬੂ ਸਾਹਿਬ, ਜਿੱਥੇ ਸਿੱਖ ਅੱਜ ਵੀ ਚਾਹੁੰਦਾ ਕਿ ਮੈਨੂੰ ਉਸ ਅਸਥਾਨ ਦੇ ਦੀਦਾਰ ਹੋ ਜਾਣ। ਤੰਬੂ ਸਾਹਿਬ ਨੇ ਬਾਬਾ ਕਾਲੂ ਜੀ ਆਪ ਗਏ ਨੇ, ਕਹਿੰਦੇ ਨੇ ਜਾਂਦਿਆਂ ਸਾਰ ਮੇਰੇ ਗੁਰੂ ਨਾਨਕ ਸਾਹਿਬ ਨੂੰ ਬਾਹਾਂ ਤੋਂ ਪਕੜਿਆ, ਹਜ਼ੂਰ ਕੁਛ ਨਹੀਂ ਬੋਲੇ, ਨੀਵੀਂ ਪਾਈ, ਅੱਖਾਂ ਗੁੱਸੇ ਨਾਲ ਬਾਬੇ ਕਾਲੂ ਦੀਆਂ ਲਾਲ ਨੇ, ਇੱਕੋ ਦਮ ਪੂਰੇ ਜ਼ੋਰ ਦੇ ਨਾਲ ਮੇਰੇ ਸਾਈਂ ਦੇ ਮੁੱਖ ਤੇ ਚਪੇੜਾਂ ਮਾਰੀਆਂ। ਕਹਿੰਦੇ ਨੇ ਕਵੀ ਸੰਤੋਖ ਸਿੰਘ ਇਸ ਤਰ੍ਹਾਂ ਲੀਨ ਪੈ ਗਏ, ਇਸ ਤਰ੍ਹਾਂ ਦਾਗ ਪੈ ਗਏ ਜਿਵੇਂ ਚਿੱਟੇ ਕਮਲ ਦੇ ਫੁੱਲ ਤੇ ਕਾਲੇ ਰੰਗ ਦੇ ਭਵਰੇ ਬੈਠੇ ਹੋਣ। ਜਦੋਂ ਚਪੇੜਾਂ ਮਾਰੀਆਂ, ਬੇਬੇ ਨਾਨਕੀ ਆਪ ਦੌੜ ਕੇ ਉੱਥੇ ਪਹੁੰਚੀ। ਉੱਥੇ ਸ਼ਬਦ ਨੇ ਕਿ ਆਪਣੀ ਧੀ ਵਾਲਾ ਜ਼ੋਰ ਦਿਖਾਉਂਦਿਆਂ ਉਹਨੇ ਆਪਣੇ ਬਾਪੂ ਦੀਆਂ ਬਾਹਾਂ ਪਕੜ ਲਈਆਂ ਤੇ ਸ਼ਬਦ ਸਨ ਕਿ ਮੇਰੇ ਵੀਰ ਤੇ ਹੱਥ ਨਾ ਚੁੱਕੋ, ਤਾਂ ਕੀ ਹੋਇਆ ਜੇ ਵੀਹ ਰੁਪਈਏ ਚਲੇ ਗਏ, ਬਾਪੂ ਤੇਰੇ ਘਰ ਰੁਪਈਆਂ ਦਾ ਕੋਈ ਘਾਟਾ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਆਏ ਨੇ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਇਹ ਨਨਕਾਣਾ ਸਾਹਿਬ ਕਿਵੇਂ ਬਣ ਗਿਆ? ਆਏ ਨੇ ਖੈਰ ਰਾਏ ਭੋਏ ਦੀ ਤਲਵੰਡੀ, ਅੱਜ ਕਿਸੇ ਨੇ ਜਾ ਕੇ ਗੱਲ ਦੱਸੀ ਹੈ, ਰਾਏ ਬੁਲਾਰ ਜਿਸ ਗੁਰੂ ਨਾਨਕ ਦਾ ਤੂੰ ਮੁਰੀਦ ਬਣਿਆ ਹੈ। ਬੇਨਤੀ ਕਰਾਂ, ਇਸ ਤੋਂ ਪਹਿਲਾਂ ਇੱਕ ਵਾਰੀ ਗੁਰੂ ਨਾਨਕ ਸਾਹਿਬ ਨੂੰ ਝਿੜਕਿਆ ਸੀ ਬਾਬੇ ਕਾਲੂ ਨੇ, ਇੱਥੋਂ ਤੱਕ ਕਿ ਪੰਡਿਤ ਹਰਦਿਆਲ ਨੂੰ ਵੀ ਇਹ ਸ਼ਬਦ ਕਹੇ ਸਨ ਕਿ ਜਿੱਦਣ ਇਹਦਾ ਜਨਮ ਹੋਇਆ ਸੀ ਉਦਣ ਤਾਂ ਤੂੰ ਕਹਿੰਦਾ ਸੈਂ ਇਹਦੇ ਸਿਰ ਤੇ ਛਤਰ ਚੁੱਲਣਗੇ, ਚੰਗੇ ਸਿਰ ਤੇ ਛਤਰ ਚੁਲਾਏ ਨੀ, ਜਿਹੜਾ ਘਰ ਦਾ ਸਮਾਨ ਹੈ ਉਹ ਵੀ ਬਾਹਰ ਕੱਢ ਕੇ ਸੱਟਣ ਲੱਗ ਪਿਆ। ਪੰਡਿਤ ਹਰਦਿਆਲ ਨੇ ਖਲੋ ਕੇ ਕਿਹਾ ਸੀ, ਬਾਬਾ ਜੀ ਮੈਨੂੰ ਅਸਲ ਵਿੱਚ ਭੁੱਲ ਗਈ ਇੱਕ ਗੱਲ ਦੱਸਣੀ। ਕਹਿੰਦਾ ਪੱਤਰੀ ਕੁਝ ਹੋਰ ਵੀ ਕਹਿੰਦੀ ਸੀ, ਕਿਉਂਕਿ ਉਸ ਵੇਲੇ ਉਹਨਾਂ ਸਿਸਟਮ ਅਪਣਾਇਆ ਘਰਦਿਆਂ ਨੇ, ਬਾਬੇ ਨੇ ਸਵੀਕਾਰ ਨਹੀਂ ਕੀਤਾ। ਕਹਿਣ ਲੱਗਾ ਭੁੱਲ ਕੀ ਗਏ? ਕਹਿਣ ਲੱਗੇ ਮੈਂ ਭੁੱਲ ਇਹ ਗਿਆ ਵਾ, ਇਹਦੇ ਸਿਰ ਤੇ ਤਾਂ ਛਤਰ ਚੁੱਲਣਗੇ ਪਰ ਤੈਨੂੰ ਨਜ਼ਰ ਉਦੋਂ ਆਉਣਗੇ ਜਦੋਂ ਅੰਤਲਾ ਸਮਾਂ ਆਵੇਗਾ, ਪਹਿਲਾਂ ਤੈਨੂੰ ਸਮਝ ਕੋਈ ਨਹੀਂ ਪੈਣੀ ਮੇਰਾ ਪੁੱਤਰ ਹੈ ਕੀ। ਕਵੀ ਸੰਤੋਖ ਸਿੰਘ ਨੇ ਉੱਤੇ ਸ਼ਬਦ ਕਹੇ ਨੇ, ਕਹਿਣ ਲੱਗੇ ਬੜੇ ਪਿਆਰ ਦੇ ਬਾਬਾ ਕਾਲੂ ਜੀ, ਕਹਿੰਦੇ ਨੇ ਭਲੋ ਛਤਰ ਮੁਝ ਧਾਮ ਫਰਾਇਓ, ਅਗਲੀ ਦੀਨੀ ਬਸਤ ਗਵਾਇਓ। ਚੰਗਾ ਮੇਰੇ ਸਿਰ ਦੇ ਘਰ ਦੇ ਵੀ ਛਤਰ ਝੁਲਾਇਆ ਸੂ, ਅਗਲਾ ਸਮਾਨ ਵੀ ਸੱਤਣ ਲੱਗ ਪਿਆ ਬਾਹਰ। ਭਲੋ ਛਤਰ ਮੁਝ ਧਾਮ ਫਰਾਇਓ, ਅਗਲੀ ਦੀਨੀ ਬਸਤ ਗਵਾਇਓ। ਤੇ ਅੱਗੋਂ ਫਿਰ ਉਹਨੇ ਪੰਡਿਤ ਨੇ ਕਿਹਾ ਸੀ, ਕਹਿਣ ਲੱਗੇ ਮੈਨੂੰ ਭੁੱਲ ਗਿਆ ਬਾਲਕ ਕੇ ਸੰਬੰਧੀ ਜੇਤੇ, ਉਹ ਕਹਿ ਰਿਹਾ ਮੈਂ ਭੁੱਲ ਗਿਆ ਸਾਂ ਕਿ ਬਾਲਕ ਕੇ ਸੰਬੰਧੀ ਚੇਤੇ ਮੈਂ ਮਾਂ ਲੱਖ ਨਾ ਸਕੇਂਗੇ, ਤੇਤੇ ਤੈਨੂੰ ਸਮਝ ਕੋਈ ਨੀ ਪੈਣੀ ਪਰ ਪੈਗੀ ਜਿੱਦਣ ਅੰਤਲੇ ਸਵਾਸਾਂ ਤੇ ਵਿਆਹ ਹੋਵੇਗਾ। ਉਹ ਧਰਤੀ ਉੱਥੇ ਇੱਕ ਗੱਲ ਕਹੀ ਸੀ ਰਾਏ ਬੁਲਾਰ ਨੇ, ਮੈਂ ਕਹਿੰਦਾ ਉਸ ਦੀ ਔਲਾਦ ਜਾਂ ਉਸ ਦੇ ਖਾਨਦਾਨ ਨੂੰ ਨਮਸਕਾਰ, ਆਪਣੀ ਸੰਕੀਰਨਤਾ ਤੋਂ ਉੱਪਰ ਉੱਠ ਕੇ ਤੱਕੀਏ। ਅਸੀਂ ਤਾਂ ਬਾਬੇ ਨੂੰ ਕੀ ਪਹਿਚਾਣਿਆ? ਉਹਨੇ ਇੱਕ ਗੱਲ ਕਹੀ ਸੀ, ਜਨਮ ਸਾਖੀ ਵਾਲਾ ਕਹਿੰਦਾ ਹੈ, ਜਿੱਦਣ ਪਹਿਲੇ ਦਿਨ ਝਿੜਕਿਆ ਤੇ ਕਿਹਾ ਸੀ ਮਤਾ ਨਾਨਕ, ਸ਼ਬਦ ਵਰਤੇ ਮਤਾ ਕਾਲੂ, ਨਾਨਕ ਨੂੰ ਪੁੱਤਰ ਜਾਣ ਕੇ ਝਿੜਕਦਾ ਹੋਵੇ ਇਹਨੂੰ ਝਿੜਕੀ ਨਾ। ਤੇ ਉਹਨੇ ਹੱਸ ਕੇ ਪੁੱਛਿਆ ਬਾਬਾ ਕਾਲੂ ਜੀ ਨੇ, ਰਾਏ ਜੀ ਕਿ ਤੁਸਾਂ ਕੀ ਦੇਖਿਆ? ਕਹਿਣ ਲੱਗੇ ਨਾਨਕ ਕਰਕੇ ਤਾਂ ਮੇਰੀ ਤਲਵੰਡੀ ਵੀ ਵੱਸ ਗਈ, ਨਾਨਕ ਕਰਕੇ ਤਾਂ ਮੇਰਾ ਘਰ ਹੈ, ਮੈਂ ਤਾਂ ਗੁਰੂ ਨਾਨਕ ਸਾਹਿਬ ਦਾ ਕਰਦਾਰ ਅੱਗੇ ਕਾਰਦਾਰ ਹਾਂ, ਅੱਗੇ ਚਾਕਰ ਹਾਂ, ਮੈਂ ਨੌਕਰ ਹਾਂ। ਅੱਜ ਜਦੋਂ ਚਪੇੜਾਂ ਪਈਆਂ ਨੇ, ਗੁਰੂ ਨਾਨਕ ਸਾਹਿਬ ਅੱਜ ਘਰ ਗਏ, ਨੇਤਰ ਛਲਕੇ ਨੇ ਪਰ ਕਿਹਾ ਕੁਛ ਨਹੀਂ। ਉੱਥੇ ਲਿਖਦਾ ਇੱਕ ਵਿਦਵਾਨ, ਅਸਲ ਵਿੱਚ ਲੁਕਾਈ ਤੈਨੂੰ ਕੀ ਪਤਾ ਹੈ, ਤੂੰ ਚਪੇੜਾਂ ਮਾਰਨ ਜੋਗੀ ਏ, ਤੂੰ ਤਾਨੇ ਕੱਸਣ ਜੋਗੀ ਏ, ਤੂੰ ਉਂਝਾਂ ਲਾਉਣ ਜੋਗੀ ਏ, ਤੂੰ ਵੱਟੇ ਮਾਰਨ ਜੋਗੀ ਏ, ਤੂੰ ਇਹਨੂੰ ਗੁਲਾਮ ਬਣਾ ਕੇ ਖਰੀਦਣ ਜੋਗੀ ਏ, ਪਰ ਤੈਨੂੰ ਇੰਨਾ ਪਤਾ ਨਹੀਂ ਅੱਜ ਚਪੇੜਾਂ ਖਾਲੀਆਂ ਨੇ, ਵੀਆਂ ਦੀ ਇਹੋ ਜਿਹੀ ਰਸਤ ਪਾ ਗਏ ਆਉਂਦੀ ਦੁਨੀਆਂ ਤੱਕ ਇਹਦੇ ਪੁੱਤਰਾਂ ਬੱਚਿਆਂ ਤੋਂ ਕਦੀ ਉਹ ਮੁੱਕਣੀ ਵੀ ਨਹੀਂ। ਅੱਜ ਤੁਸੀਂ ਜਿੱਥੇ ਬੈਠੇ ਹੋ, ਕਦੀ ਛਕੋ ਜਿੱਥੇ ਵੀ ਬੈਠੇ ਹੋ, ਮੈਂ ਕਹਿੰਦਾ ਕਦੀ ਲੰਗਰ ਦੇ ਤੋਟੇ ਨਹੀਂ ਆਉਂਦੇ ਪਏ। ਸਿੱਖਾਂ ਆਪਣੇ ਮੁੱਖ ਤੇ ਦਾਗ ਪਵਾਏ, ਇੱਕ ਰੀਤ ਇੱਕ ਮਰਿਆਦਾ ਕਾਇਮ ਕਰ ਦਿੱਤੀ ਕਿ ਮੇਰੇ ਪੁੱਤਰਾਂ ਦਾ ਮੇਰੇ ਬੱਚਿਆਂ ਦਾ ਪਾਇਆ ਹੋਇਆ ਖਰਾ ਸੌਦਾ ਤਾਂ ਹੈ ਕਿ ਜਿਹੜਾ ਮੈਂ ਕਰ ਚੱਲਿਆ, ਦੁਨੀਆਂਦਾਰ ਕੋਈ ਸੌਦਾ ਕਰੇ ਇੱਕ ਦੋ ਪੀੜੀ ਵਿੱਚ ਮੁੱਕ ਜਾਂਦਾ ਹੈ, ਮੈਂ ਇਹੋ ਜਿਹਾ ਖਰਾ ਸੌਦਾ ਕਰ ਚੱਲਿਆ ਕਿ ਰਹਿੰਦੀ ਦੁਨੀਆਂ ਤੱਕ ਸਿੱਖ ਰਹਿ ਗਏ, ਸੌਦੇ ਵਿੱਚ ਕਦੀ ਤੋਟਾ ਨਹੀਂ ਆਵੇ। ਉਹ ਨਨਕਾਣਾ ਸਾਹਿਬ ਦੀ ਧਰਤੀ ਹੈ ਜਿਹਨੂੰ ਅਸੀਂ ਮੰਗਣੇ ਪਏ ਹਾਂ। ਬੇਨਤੀ ਮੈਂ ਦੂਸਰੀ ਕਰਾਂ, ਦੇਖੋ ਜਦੋਂ ਚਪੇੜਾਂ ਮਾਰੀਆਂ ਨੇ, ਮੈਂ ਸੰਖੇਪ ਜਿਹਾ ਕੁਝ ਗੁਰਦੁਆਰਿਆਂ ਦਾ ਇਤਿਹਾਸ ਆਪ ਨੂੰ ਸਾਂਝਾ ਕਰਨਾ। ਰਾਏ ਬੁਲਾਰ ਨੂੰ ਪਤਾ ਲੱਗਾ, ਕਹਿੰਦੇ ਨੇ ਅੱਜ ਉਹ ਰਾਤ ਬੰਦਾ ਆਪ ਗੁਰੂ ਨਾਨਕ ਸਾਹਿਬ ਨੂੰ ਬੁਲਾਉਣ ਵਾਸਤੇ ਉਹਨੇ ਆਦਮੀ ਭੇਜੇ। ਹਜ਼ੂਰ ਨੂੰ ਜਦੋਂ ਬੁਲਾਇਆ, ਕਹਿੰਦੇ ਮੇਰੇ ਸਾਹਿਬ ਦੇ ਚਿਹਰੇ ਨੂੰ ਤੱਕਿਆ, ਉਸ ਬੰਦੇ ਦੀਆਂ ਅੱਖਾਂ ਛਲਕਾਈਆਂ, ਅੰਦਰ ਤੜਫ ਉੱਠਿਆ। ਇੱਕੋ ਦਮ ਆਪਣੇ ਨੌਕਰਾਂ ਨੂੰ ਕਿਹਾ, ਸਦੋ ਬਾਬੇ ਕਾਲੂ ਨੂੰ। ਜਦੋਂ ਕੋਲ ਬੁਲਾਇਆ, ਕਹਿੰਦੇ ਨੇ ਰਾਏ ਬੁਲਾਰ, ਕਹਿੰਦਾ ਮੈਨੂੰ ਖੁਸ਼ੀ ਇਸ ਗੱਲ ਦੀ ਏ ਕਿ ਮੇਰੇ ਇਸ ਪਿੰਡ ਦੇ ਵਿੱਚ ਧਰਤੀ ਦਾ ਥੰਮ ਆਇਆ ਹੈ। ਤੇ ਕਹਿੰਦਾ ਮੈਂ ਬਦਕਿਸਮਤ ਕਿੰਨਾ ਵਾ, کہ میں تیریا باواں نہیں پکڑ سکتا، میرے خندیاں میرے اس دین دنی دے سائی تے تو خط چکنا. اوتھے رائے بلار دی شردا سی، کہن لگا دیکھو تسی وڈے ہو رائے جی، پر اے دے تو پوچھو اج نے کیتا کی ہے. پوچھا کی؟ کہندا 20 روپے دتے سن بچاں اینے نچاریاں، پر میں پایا سی اوتھے پاندیاں توبہ کر دتیاں، کھیتیاں اجاڑ کے آ گیا، اج 20 روپے دتے سن کچھ کمائی کر لے گا. تے دیکھو 20 گوا کے آ گئے. اوتھے کوی سنتوش سنگھ لکھ دے نے، رائے بلار نے شبد کہے سن، کہندا بابا کالو نوکر نو آواز دے کے نال کیا کہن لگا، جاؤ گھروں 20 دی تھاں تے سینکڑے روپیے 100 روپیہ لے کے آؤ. کہن لگا میں تینوں 20 دے بدلے روپیے دینا. تے بس ویلے بابا جی نے کیا گوائے اینے، بابا کالو جی نے گوائے نانک نے تے دیو تسی. تے رائے بلار اکھاں بھر کے کہندا سی میں گرو نانک دا قرض دا، میں دا قرضہ دینا. انہیں کیا کہندا، رائے جی تسی مذاق نہ کرو، اگے بھی کچھ نہیں کردا اے. کہن لگے مذاق نہیں حقیقت ہے کہ میں گرو نانک صاحب دا قرض دار ہاں. کہندا انہیں تا کوڈی کبھی گھر نہیں لیا دی، تہانوں کیڑے ویلے قرضہ دے دتا. کہندے باہ پکڑ کے کر لدا کے ہیرے موتی دکھا کے کہندا جڑے چمک دے موتی دیکھ دیو میرے نہیں، اے گرو نانک صاحب جی دی رحمت ہے. جڑے خاصی گھوڑے دیکھنا میرے باپ دے نہیں، اے میرے گرو نانک دیاں رحمتا نے. سچ جانی جیڑا آ بڈڑے دا تن دیکھنا میرا نہیں، اے میرے گرو نانک صاحب دیا رحمتاں نال نواج ہے. تم ویاں دی خاطر مارنا، میں سارے پنڈ دا نام ہی ننکانا صاحب رکھ دیا. اس پنڈ دا نام ننکانا صاحب جدو رکھے، اوتھے ایک شبد کیا سی، کہن لگے سن کالو تجھ کو سدھ نہیں، تینوں خبر نہیں کہ نانک کی مایا پکھے جتی جگ ماہی، سب ورت نانک ان ساری پت رضائے جو پت برت ناری. کہندا اے تا مایا اس طرح وچر دیئے جویں پتی ورتا استری، پتی دے حکم ہی چل دیئے. اور جے مجھ گھر وڈ آئی کمل نین کرنا تے پائی. او ننکانا صاحب جتھے رائے بلار ورگے انتلے سمیں اکو گل کہی سی، بابا جی بس اخیرلے سمیں نواز جایا جی. تردیاں کیا سی رائے بلار نو کہ جس دن اپنی طاقت نہ کم دے او دن ارداس کریو، ارداس تواڈے کاج سوارے گی. او ننکانا صاحب میں صرف ایک دو ٹیوکاں عرض کر رہا ہاں. جتھے ترتی نو پاٹ لگے، جتھے کھیتیاں ہریاں ہوئیاں، جتھے سچے سودے کر کے آئے، جتھے بابے نانک نے پاندیاں نو نواجیا، تے گرو کے سکھوں جتھے انتلے سمے رائے بلار ورگے گرو نانک صاحب دی چرن شو لے کے دین دنیا دے اس مالک خدا دے چرناں وچ سما گئے. اوتھی ننکانا صاحب دی ترتی کدی نرینو مہنت نے ظلم کیتا. تے تمہانوں پتہ ہے کئی وری پڑھیا سنیا وچارے لشمن سنگھ ورگے گرو کے سکھاں نے اپنے تن دے ٹکڑے کرا کے جوندے جی اگ وی سڑ گئے، پر ایک سی داتا تیرے در دے سانو کھلے درشن دیدارے مل جا. ایتھے ای بھی بیٹھا ہے، اینو باہر کدیا جائیں. اس ننکانا صاحب جڑا وچھڑ گیا ہے، اسی اج وی ارداس کرنے ہاں داتا تیرے سامنے کچھ نہیں. جرمن دی کاند کئی مجتاں بنی رہی پر ٹوٹ گئی. ایک دن بابا ایک ہو جی میر کر دے، اے لکیر صدا لی مٹ جائے، پوربی تے پچھمی پنجاب دے لوگ بابے نانک نوں اکٹھے سدھے کر سکن. خیر پاویں اتھوں دا چاتر دماغ اونوں کی لگے، اونے کی لینا گرو نانک صاحب دے گھر توں. ننکانا صاحب تو علاوہ سامنے راوی دے ارلے پاسے کھلونے ہاں، سامنے کرتار پور پیا دسدا ہے. دیکھ بابا اتنا وڈا وچھوڑا پی گیا، کیول ایک دریا ہے، سامنے کرتار پور ہے، تے او ترتی جتھے 18 سال تسی کھل بھائے، اے او ترتی جتھے 7 سال بھائی لینے نے سکھی نو کمایا ہے. 1532 تو لے کے 1539 تک اس ترتی تے بھائی لینے نے سکھی کمائی. 18 سال تسی ہل وائے، 7 سال گرو انگد صاحب بھائی لینے نے سکھی کمائی. اے او کرتار پور ہے جس تھان تے بھائی دودھے نو تسی سب تو پہلا نوازیا سی. کرتار پور وسیا کیویں ہے؟ بھائی دودھا آیا سی، پہلا یہ گھر والی نے درشن کیتے ਕੇਵਲ ਇਸ ਥਾਂ ਤੇ ਕੁਝ ਸਮਾਂ ਬੈਠੇ ਹਜ਼ੂਰ, ਇੱਕ ਦਿਨ ਉਹ ਲੰਘੀ ਤੱਕਿਆ ਵੀ ਫਕੀਰ ਬੈਠੇ ਨੇ, ਆਪਣੇ ਵੱਲੋਂ ਦੁੱਧ ਲੈ ਕੇ ਆਈ ਸੀ ਤੇ ਗੁਰੂ ਨਾਨਕ ਸਾਹਿਬ ਦੀ ਨਜ਼ਰ ਨਾਲ ਨਿਵਾਜੀ ਗਈ। ਪਰਤ ਕੇ ਉਹ ਭਾਈ ਦੋਤਾ ਆਇਆ, ਉਹਨੇ ਦਰਸ਼ਨ ਕੀਤੇ ਤੇ ਜਦੋਂ ਬਾਬੇ ਜੀ ਦੇ ਚਰਨ ਛੂਹ ਮਿਲੀ ਨਾ, ਉਸ ਵੇਲੇ ਉਹਨੇ ਪੁਕਾਰ ਉੱਠਿਆ, ਕਹਿੰਦਾ ਮੈਂ ਇੱਥੇ ਇੱਕ ਨਗਰ ਵਸਾਵਾਂਗਾ, ਉਹ ਗੁਰੂ ਨਾਨਕ ਦੇ ਨਾਮ ਤੇ ਹੋਵੇਗਾ। ਹਜ਼ੂਰ ਨੇ ਹੱਸ ਕੇ ਕਿਹਾ, ਦੋਧਿਆ ਕਾਹਦੇ ਤੋਂ? ਕਹਿੰਦਾ ਮੈਂ ਅੱਜ ਇੰਨਾ ਖੁਸ਼ ਹਾਂ, ਮੇਰੇ ਘਰੋਂ ਦੁੱਧ ਆਇਆ, ਤੁਸੀਂ ਪੀਤਾ ਸੀ, ਨਿਵਾਜੇ ਗਏ। ਕਹਿਣ ਲੱਗੇ ਦੋਧਿਆ ਆ ਧਰਤੀ ਸ਼ਬਦ ਵਰਤੇ। ਕਹਿਣ ਲੱਗੇ ਉਹ ਮੱਝ ਕਿਹਦੀ ਹੈ? ਕਹਿੰਦਾ ਮੇਰੀ। ਕਹਿੰਦੇ ਨਹੀਂ ਤੇਰੀ ਨਹੀਂ, ਮੇਰੀ ਸਾਡੇ ਘਰ ਨਹੀਂ ਕਹਿੰਦੇ। ਕਹਿਣ ਲੱਗੇ ਕਰਤਾਰ ਦੀ। ਇੱਕ ਵਾਰੀ ਕਿਹਾ ਦੋਧਿਆ ਬੋਲ ਸਤ ਕਰਤਾਰ। ਅਸਲ ਵਿੱਚ ਉਹ ਗੁਰੂ ਦੇਖਿਆ ਸੀ ਇੱਕ ਸ਼ਬਦ ਕਹਿਣ ਦੀ ਦੇਰੇ, ਉਹਨੇ ਕਰਤਾਰਪੁਰ ਦੇ ਉਸ ਧਰਤੀ ਦੇ ਜੰਗਲ ਦੇ ਇੱਕ ਇੱਕ ਪੱਤੇ ਵਿੱਚੋਂ ਕਰਤਾਰ ਕਰਤਾਰ ਸੁਣਿਆ। ਕਹਿਣ ਲੱਗੇ ਆ ਸਰੀਰ ਕਿਦਾਂ? ਕਹਿੰਦਾ ਕਰਤਾਰ ਦਾ। ਦੋਧਿਆ ਮੱਝ ਕਿਹਦੀ ਏ? ਕਹਿੰਦੇ ਨੇ ਕਰਤਾਰ ਦੀ। ਕਹਿਣ ਲੱਗੇ ਧਰਤੀ ਕਿਹਦੀ? ਕਹਿੰਦੇ ਨੇ ਕਰਤਾਰ ਦੀ। ਕਹਿਣ ਲੱਗੇ ਮੈਂ ਵੀ ਉਸ ਕਰਤਾਰ ਦਾ ਵਾਂ, ਇੱਥੇ ਕਰਤਾਰਪੁਰ ਨਗਰ ਵਸਾਵਾਂਗੇ। ਦੇਖ ਸਿੱਖਾਂ, ਸਾਹਮਣੇ ਦਿਸਦਾ ਪਿਆ ਗੁੰਬਦ, ਪਰ ਭਾਵਨਾ ਵਾਲੇ ਨੇ ਜਿਹੜੇ ਇੱਥੋਂ ਵੀ ਪਹੁੰਚਦੇ ਨੇ, ਉੱਥੇ ਵੀ ਰਸਤੇ ਸਾਡੇ ਲਈ ਤਕਰੀਬਨ ਅੱਗੇ ਨਾਲੋਂ ਸੁਖਾਲਾਪਣ ਹੋ ਗਿਆ ਹੈ। ਵਾਹਿਗੁਰੂ ਮਿਹਰ ਕਰੇ ਕਿ ਹੋਰ ਵੀ ਇਹ ਸੁਖਾਲਾਪਣ ਹੋਵੇ। ਉਹ ਕਰਤਾਰਪੁਰ ਜਿੱਥੇ ਬਾਬੇ ਨੇ ਸਿੱਖੀ ਦੀ ਘਾੜਤ ਘੜੀ ਸੀ ਤੇ ਜਿੱਥੇ ਸਿੱਖਾਂ ਦੇ ਜੀਵਨ ਨੂੰ ਦੇਖ ਕੇ ਖੇਤਾਂ ਵਿੱਚ ਖਲੋ ਕੇ ਕਿਹਾ ਸੀ ਧੰਨ ਸਿੱਖੀ, ਉਹ ਕਿਵੇਂ? ਅੱਜ ਕੇਵਲ ਮੈਂ ਇਤਿਹਾਸ ਵਾਲਾ ਪੱਖ ਰੱਖ ਲਿਆ ਵਾਂ। ਇੱਥੇ ਹਜ਼ੂਰ ਨੇ ਵਾਹੀ ਕਰਦਿਆਂ ਜਿੱਦਣ ਫਸਲ ਪੱਕੀ ਤੇ ਦੋ ਬੋਲ ਬੋਲ ਸ਼ਬਦ ਮੇਰਾ ਸਮਝਿਓ ਦਾਣਿਆਂ ਦੇ ਢੇਰ ਨੇੜੇ ਨੇੜੇ ਸਨ। ਸਵੇਰੇ ਕੀ ਤੱਕਿਆ ਕਿ ਇੱਕ ਢੇਰ ਵਿੱਚੋਂ ਦਾਣੇ ਚੁੱਕ ਕੇ ਦੂਜੇ ਵਿੱਚ ਪਾਉਂਦਾ ਪਿਆ ਹੈ। ਹਜ਼ੂਰ ਕੋਲ ਜਾ ਕੇ ਪੁੱਛਦੇ ਨੇ ਕਿ ਭਲਿਆ ਸਿੱਖਾ, ਇੱਕ ਢੇਰ ਵਿੱਚੋਂ ਦਾਣੇ ਦੂਜੇ ਵਿੱਚ ਕਿਉਂ ਪਾਉਂਦੇ ਨੇ? ਕਹਿਣ ਲੱਗਾ ਇਸ ਕਰਕੇ ਕਿ ਮੇਰਾ ਭਰਾ ਵੱਡਾ, ਉਹਦੇ ਘਰ ਆਵੀ ਜਾਈ ਬਹੁਤ ਰਹਿੰਦੀ, ਭਾਵੇਂ ਉਹਦੀ ਸੰਤਾਨ ਨਹੀਂ, ਮੇਰੇ ਬੱਚੇ ਨੇ, ਉਹਦੇ ਘਰ ਪੁੱਤਰ ਸੀ ਕੋਈ ਨੀ, ਪਰ ਉਹਦੇ ਕੋਲ ਆਇਆ ਗਿਆ ਬੜਾ ਰਹਿੰਦਾ, ਅਸੀਂ ਤਾਂ ਅੱਧੀ ਖਾ ਕੇ ਵੀ ਗੁਜ਼ਾਰਾ ਕਰ ਲਾਂਗੇ, ਮੈਂ ਚਾਹੁੰਦਾ ਮੇਰੇ ਵੱਡੇ ਭਰਾ ਦੇ ਘਰ ਵਿੱਚ ਕਿਤੇ ਅੰਨ ਦੀ ਥੋੜ ਨਾ ਆ ਜਾਏ। ਸ਼ਾਮ ਨੂੰ ਆਏ ਤੇ ਕੀ ਦੇਖਿਆ? ਦੂਜਾ ਢੇਰ ਵਿੱਚੋਂ ਚੁੱਕ ਕੇ ਪਹਿਲੇ ਵਿੱਚ ਪਾਉਂਦਾ ਪਿਆ। ਪੁੱਛਿਆ ਤੂੰ ਕੌਣ? ਕਹਿਣ ਲੱਗਾ ਦਾਤਾ ਜੀ ਇਹ ਮੇਰੇ ਛੋਟੇ ਭਰਾ ਦਾ ਢੇਰ ਏ, ਮੇਰਾ ਤੇ ਬੱਚਾ ਕੋਈ ਨੀ, ਉਹਦੇ ਬੱਚੇ ਨੇ, ਮੈਂ ਚਾਹੁੰਦਾ ਸਾਹਮਣੇ ਪਾਇਆ ਤੇ ਅੰਦਰ ਮੈਂ ਵੀ ਖੌਮੇ ਵਿੱਚ ਫਸਾਂਗਾ, ਉਹਦੇ ਅੰਦਰ ਹੀਣ ਭਾਵਨਾ ਆਏਗੀ, ਮੈਂ ਚਾਹੁੰਦਾ ਉਹਦੇ ਬੱਚਿਆਂ ਦਾ ਸਾਲ ਭਰ ਦਾ ਗੁਜ਼ਾਰਾ ਹੋ ਜਾਏ। ਬਾਬਾ ਜੀ ਨੇ ਉੱਤੇ ਸ਼ਬਦ ਕਹਿ ਸਨ, ਹੇ ਕਰਤਾਰ, ਧੰਨ ਏ ਸਿੱਖੀ ਜਿਹੜੇ ਕਰਤਾਰਪੁਰ ਦੀ ਧਰਤੀ ਤੇ ਅੰਦਰ ਲੋਕੇ ਸਿੱਖੀ ਪੈ ਕਮਾਉਂਦੇ। ਤੱਕਿਓ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਜਿੱਥੇ ਦੋਨੋਂ ਖਲੋਤੇ ਸਨ, ਇੱਕ ਕਹਿੰਦਾ ਸੀ ਮੇਰਾ ਪੀਰ ਗੁਰੂ ਨਾਨਕ ਹੈ, ਦੂਜਾ ਕਹਿੰਦਾ ਸੀ ਮੇਰਾ ਗੁਰੂ ਗੁਰੂ ਨਾਨਕ ਹੈ। ਕਦੀ ਤੱਕਿਓ ਉਹ ਕਰਤਾਰਪੁਰ ਦੀ ਧਰਤੀ ਪਾਕਿਸਤਾਨ ਵਿੱਚ ਹੈ, ਨਨਕਾਣਾ ਸਾਹਿਬ ਦੀ ਧਰਤੀ ਪਾਕਿਸਤਾਨ ਦੀ ਧਰਤੀ ਤੇ ਹੈ, ਉਸ ਤੋਂ ਅੱਗੇ ਕਦੀ ਤੱਕਿਓ ਗੁਰੂ ਰਾਮਦਾਸ ਜੀ ਦਾ ਪਵਿੱਤਰ ਸਥਾਨ। ਮੈਂ ਤਰਤੀਬ ਨਾਲ ਅਰਜ਼ ਪਿਆ ਕਰਨਾ ਵਾ, ਅੱਜ ਤੂੰ ਸਿੱਖਾਂ ਹਰਿਮੰਦਰ ਦੀ ਗੱਲ ਕਰਨਾ ਤੇ ਤੇਰੇ ਸਾਹਮਣੇ ਇੱਕੋ ਦਮ ਕਹਿੰਦਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਇੱਕੋ ਦਮ ਤੂੰ ਕਹਿੰਦਾ ਕਿ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਪਰ ਤੱਕੀ ਉਸ ਲਾਹੌਰ ਦੀ ਧਰਤੀ ਤੇ ਚੂਨਾ ਮੰਡੀ ਹੈ ਸੀ, ਉੱਥੇ ਇੱਕ ਸਥਾਨ ਹੈ ਜਿੱਥੇ ਮੇਰੇ ਗੁਰੂ ਰਾਮਦਾਸ ਜੀ ਦੀ ਆਮਦ ਹੋਈ ਸੀ, ਇਹ ਵੀ ਕਦੀ ਭੁੱਲੀ ਨਾ। ਇਹ ਉਹ ਲਾਹੌਰ ਦੀ ਧਰਤੀ ਹੈ ਜਿੱਥੇ ਯਤੀਮ ਬਣ ਕੇ ਭਾਈ ਜੇਠੇ ਨੇ ਲਾਹੌਰ ਦੀਆਂ ਗਲੀਆਂ ਵਿੱਚ ਘੁੰਗਣੀਆਂ ਵੇਚੀਆਂ ਸਨ। ਉਹ ਸਥਾਨ ਲਾਹੌਰ ਦੀ ਧਰਤੀ ਸਾਡੇ ਤੋਂ ਦੂਰ ਚਲੀ ਗਈ। ਕੇਵਲ ਇਹ ਹੀ ਨਹੀਂ, ਉਹੀ ਲਾਹੌਰ ਦੀ ਧਰਤੀ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਨੇ ਤੇ ਦੁਨੀਆਂ ਨੂੰ ਇੱਕ ਸਬਕ ਸਿਖਾ ਕੇ ਗਏ ਸਨ। ਜਿਹੜਾ ਦਿਨ ਆਉਂਦਾ ਪਿਆ ਕਿ ਸੇਵਕ ਹੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਉਆਹੂ ਕੋ ਦੌਰਿਓ। ਉੱਥੇ ਇੱਕ ਸ਼ਬਦ ਕਿਹਾ ਸੀ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੇ। ਉਸੇ ਲਾਹੌਰ ਦੀ ਧਰਤੀ ਤੇ
ਅਖੀਰਲੇ ਸਮੇਂ ਕਹਿ ਸਨ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਗੁਰੂ ਕੇ ਸਿੱਖੋ ਉਹ ਲਾਹੌਰ ਦੀ ਧਰਤੀ ਜਿੱਥੇ ਗੁਰੂ ਰਾਮਦਾਸ ਜੀ ਦੀ ਆਮਦ ਹੋਈ, ਜਿੱਥੇ ਗੁਰੂ ਅਰਜਨ ਦੇਵ ਸ਼ਹੀਦ ਕੀਤੇ ਗਏ, ਉਹੀ ਲਾਹੌਰ ਦੀ ਧਰਤੀ ਜਿੱਥੇ ਸਾਈ ਮੀਆਂ ਮੀਰ ਵਰਗੇ ਦਾ ਤਕੀਆ ਹੈ, ਜਿਹਨੇ ਤੱਤੀ ਤਵੀ ਤੇ ਬੈਠ ਕੇ ਭੁੱਬਾਂ ਮਾਰ ਕੇ ਰੋ ਪਿਆ ਸੀ, ਉਹੀ ਲਾਹੌਰ ਦੀ ਧਰਤੀ ਜਿੱਥੇ ਗੁਰੂ ਕੇ ਸਿੱਖਾਂ ਨੇ ਇੱਕ ਸੰਕਲਪ ਜਿਹੜਾ ਲਿਆ ਸੀ ਗੁਰੂ ਕਲਗੀ ਧਰ ਜੀ ਤੋਂ ਬਾਅਦ, ਇੱਕ ਸੰਕਲਪ ਉੱਠਿਆ ਸੀ। ਵੈਸੇ ਤਾਂ ਆਰੰਭ ਵਿੱਚ ਬਾਣੀ ਵਿੱਚ ਵੀ ਇਹ ਸੰਕਲਪ ਹੈ, ਉਹਨੂੰ ਸਾਕਾਰ ਰੂਪ ਦਿੱਤਾ ਸੀ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਜਿਹੜਾ ਸਿੱਖਾਂ ਕਦੀ ਸਰਹੰਦ ਦੀ ਧਰਤੀ ਤੇ ਚੱਲਿਆ ਸੀ, ਦੇਗੋ ਤੇਗੋ ਵੈ ਨੁਸਰਤ ਬੇਦ ਰੰਗ ਜਾਂਪਤ ਅੱਜ ਗੁਰੂ ਨਾਨਕ ਗੋਬਿੰਦ ਸਿੰਘ ਕਹਿਣ ਲੱਗੇ, ਦੇਗੋ ਤੇਗੋ ਵੈ ਫਤਿਹ ਨੁਸਰਤ ਬੇਦ ਰੰਗ ਜਾਂਪਤ ਅੱਜ ਗੁਰੂ ਨਾਨਕ ਗੋਬਿੰਦ ਸਿੰਘ। ਉੱਥੇ ਤੱਕਦੇ ਹਾਂ ਉਹ ਸਾਕਾਰ ਰੂਪ ਦਿੱਤਾ, ਜਿੱਦਣ ਸ਼ੇਰੇ ਪੰਜਾਬ ਅਜੇ ਨਹੀਂ ਬਣਿਆ, ਤੱਕੋ ਕਦੀ ਮਹਾਂ ਸਿੰਘ ਦਾ ਪੁੱਤਰ ਚਰਨ ਸਿੰਘ ਦਾ ਪੋਤਰਾ, ਉਹ ਅਬਦਾਲੀ ਜਿਹੜਾ ਕੁੱਪੇ ਰੱਖ ਕੇ ਹਰਿਮੰਦਰ ਨੂੰ 1762 ਵਿੱਚ ਉਡਾਉਂਦਾ ਪਿਆ, ਉਹਨੂੰ ਕਿਲੇ ਦੇ ਸਾਹਮਣੇ ਖਲੋ ਕੇ ਕਿਹਾ ਸੀ ਅਬਦਾਲੀ ਦੇ ਪੋਤਰੇ ਤੈਨੂੰ ਚਰਤ ਸਿੰਘ ਦਾ ਪੋਤਰਾ ਵਿਗਾੜ ਦੇ, ਜੇ ਦਮ ਹੈ ਤੇ ਮੇਰੇ ਨਾਲ ਆ ਕੇ ਮੁਕਾਬਲਾ ਕਰ। ਉਹ ਲਾਹੌਰ ਦੀ ਧਰਤੀ ਜਿੱਥੇ ਸਿੱਖ ਰਾਜ ਖਾਲਸਾ ਰਾਜ ਕਾਇਮ ਹੋਇਆ, ਜਿੱਥੇ ਨਾਨਕ ਸ਼ਾਹੀ ਸਿੱਕੇ ਚੱਲੇ, ਜਿੱਥੇ ਖਾਲਸਾ ਰਾਜ ਦੀ ਮੋਹਰ ਚੱਲੀ, ਉਹ ਲਾਹੌਰ ਦੀ ਧਰਤੀ ਜਿਹਨੇ ਖਾਲਸਾ ਦੇ 40 ਸਾਲ ਦਾ ਰਾਜ ਤੱਕਿਆ, 40 ਸਾਲ ਵਿੱਚ ਕਿਸੇ ਨੂੰ ਫਾਂਸੀ ਨਹੀਂ, ਕਿਸੇ ਨੂੰ ਮੌਤ ਦੀ ਸਜ਼ਾ ਨਹੀਂ, ਕੋਈ ਮੰਦਿਰ ਨਹੀਂ ਢੱਠਾ, ਕੋਈ ਮਸੀਤ ਨਹੀਂ ਢੱਠੀ। ਹਾਂ, ਮੰਦਰਾਂ ਤੇ ਮਸੀਤਾਂ ਦੇ ਨਾਮ ਹੀ ਉਹਨੇ ਜਗੀਰਾਂ ਲਾ ਦਿੱਤੀ। ਉਹ ਲਾਹੌਰ ਦੀ ਧਰਤੀ ਜਿਹਨੇ ਕਦੀ ਈਨ ਮੰਨੀ ਸੀ ਖਾਲਸੇ ਦੀ, ਹਾਂ ਅੱਜ ਹੈ ਉਹਦੀ ਸਰਦਾਰੀ, ਬਸ ਅਜਾਇਬ ਘਰ ਤੱਕ ਸੀਮਤ ਹੈ, ਉਹ ਵੀ ਲਾਹੌਰ ਦੀ ਧਰਤੀ ਹੈ। ਗੁਰੂ ਕੇ ਸਿੱਖੋ ਕਿਵੇਂ ਭੁੱਲੇਗੀ, ਇਹ ਉਹ ਲਾਹੌਰ ਦੀ ਧਰਤੀ ਹੈ ਜਿੱਥੇ ਕਦੀ ਸੱਤਾ ਬਲਵੰਡ ਪਹਿਲਾਂ ਰੁੱਚ ਕੇ ਗਏ, ਤੇ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਲਾਹੌਰ ਗਏ ਤੇ ਕੀਰਤਨ ਕਰਦਿਆਂ ਦੋਨਾਂ ਭਰਾਵਾਂ ਨੇ ਇੱਕੋ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਉਹਨਾਂ ਵੀ ਲਾਹੌਰ ਦੀ ਧਰਤੀ ਤੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ ਹੈ। ਲਾਹੌਰ ਦੀ ਧਰਤੀ ਕਿਵੇਂ ਭੁੱਲੇਗੀ, ਜਦੋਂ ਤੂੰ ਅਰਦਾਸ ਵਿੱਚ ਪੜੇਗਾ ਕਿ ਜਿੰਨਾ ਖੋਪਰੀਆਂ ਲੁਹਾਈਆਂ ਤੇ ਉਸ ਸ਼ਹੀਦਗੰਜ ਲਾਹੌਰ ਦਾ, ਤੈਨੂੰ ਚੇਤੇ ਆਵੇਗਾ ਕਿ ਇਸ ਧਰਤੀ ਤੇ ਭਾਈ ਤਾਰੂ ਸਿੰਘ ਦੀ ਖੋਪਰੀ ਲੱਥੀ ਤੇ 22 ਦਿਨ ਖੋਪਰੀ ਤੋਂ ਬਿਨਾਂ ਜਿਉਂਦੇ ਰਹੇ। ਜਦੋਂ ਤੂੰ ਬੱਚੀਆਂ ਬੀਬੀਆਂ ਦੀ ਗੱਲ ਕਰੇਗਾ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਤਸੀਸ ਦਿੱਤੇ, ਬੰਦ ਬੰਦ ਕਟਾਏ, ਚੇਤੇ ਰੱਖੀ ਉਹਨਾਂ ਸਿੰਘਣੀਆਂ ਜਿਨ੍ਹਾਂ ਨੇ ਬੱਚੀਆਂ ਦੇ ਟੁਕੜੇ ਗਲੇ ਵਿੱਚ ਪਵਾਏ, ਉਹ ਲਾਹੌਰ ਦੀ ਧਰਤੀ ਆ, ਉਹ ਗੁਰਦੁਆਰੇ ਸ਼ਹੀਦ ਸਿੰਘਣੀਆਂ ਉਹ ਕਦੀ ਭੁੱਲਣੇ ਨਹੀਂ। ਨਕਾਸ ਚੌਂਕ ਕਦੀ ਨਹੀਂ ਭੁੱਲਣਾ ਲਾਹੌਰ ਦਾ, ਜਿੱਥੇ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਸੀ। ਤਾਂ ਹੀ ਤੂੰ ਅਰਦਾਸ ਵਿੱਚ ਰੋਜ਼ ਕਹਿੰਦਾ ਦਾਤਾ ਕਿ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਕੇਵਲ ਨਨਕਾਣਾ ਸਾਹਿਬ ਨਹੀਂ, ਕੇਵਲ ਚੂੜਕਾਣਾ ਸੱਚਾ ਸੌਦਾ ਨਹੀਂ, ਕੇਵਲ ਗੁਰੂ ਕੇ ਸਿੱਖੋ ਕਰਤਾਰਪੁਰ ਸਾਹਿਬ ਨਹੀਂ, ਕੇਵਲ ਡੇਰਾ ਸਾਹਿਬ ਨਹੀਂ, ਕਦੀ ਸਿੱਖ ਨੂੰ ਰੋਹਤਾਸ ਦਾ ਕਿਲਾ ਨਹੀਂ ਭੁੱਲਣਾ, ਜਿਹਨੂੰ ਤੂੰ ਆਪਣੀ ਮਾਂ ਅੱਜ ਕਹਿੰਦਾ ਪਿਆ ਮਾਤਾ ਸਾਹਿਬ ਕੌਰ, ਚੇਤੇ ਰੱਖੀ ਕਿਵੇਂ ਤੂੰ ਪਾਕਿਸਤਾਨ ਦੀ ਉਸ ਧਰਤੀ ਤੋਂ ਟੁੱਟੇਗਾ। ਉਹ ਰੋਹਤਾਸ ਦਾ ਕਿਲਾ ਜਿੱਥੇ ਗੁਰੂ ਨਾਨਕ ਸਾਹਿਬ ਦਾ ਸੱਜਣ ਦੱਸ ਰਹੇ ਸਨ ਚਸ਼ਮਾ ਹੈ, 2500 ਦੇ ਕਰੀਬ ਆਬਾਦੀ ਹੈ, ਉੱਥੇ ਲੋਕ ਉਸੇ ਚਸ਼ਮੇ ਦਾ ਪਾਣੀ ਪੀਂਦੇ ਨੇ, ਉਸ ਚੋਕ ਦਾ ਚਸ਼ਮੇ ਦਾ। ਉਸ ਧਰਤੀ ਤੇ ਮਾਤਾ ਸਾਹਿਬ ਕੌਰ ਦੀ ਆਮਦ ਹੋਈ, ਜਿਹਨੂੰ ਅੱਜ ਖਾਲਸੇ ਨੂੰ ਅੰਮ੍ਰਿਤ ਛਕਾ ਕੇ ਕਹਿੰਦੇ ਨੇ ਖਾਲਸੇ ਦੀ ਮਾਂ ਮਾਤਾ ਸਾਹਿਬ ਕੌਰ ਜੀ। ਕਦੀ ਉਹ ਭੁੱਲੇਗਾ ਤੈਨੂੰ ਉਹ ਥਾਂ ਜਿੱਥੇ ਮਾਂ ਦੀ ਆਮਦ ਹੋਈ? ਉਸ ਤੋਂ ਇਲਾਵਾ ਕਦੀ ਤੱਕੋ, ਕੇਵਲ ਰੋਹਤਾਸ ਨਹੀਂ, ਦੇਖੋ ਕਦੀ ਹਸਨ ਅਬਦਾਲ ਦਾ ਪੰਜਾ ਸਾਹਿਬ, ਇੱਕ ਪਹਾੜੀ ਤੇ ਬੈਠਾ ਅਹੰਕਾਰੀ ਉਹ ਪਾਣੀ ਤੇ ਕਬਜ਼ਾ ਕਰਕੇ ਬਹਿ ਗਏ। ਕਦੀ ਤੱਕਿਓ, ਕੇਵਲ ਰਾਜਸੀ ਬੰਦੇ ਕਬਜ਼ੇ ਨਹੀਂ ਕਰਦੇ, ਜਦੋਂ ਕਿਤੇ ਭਗਤੀ ਦੇ ਮਾਰਗ ਤੇ ਚੱਲਣ ਵਾਲਾ ਖੌਮੇ ਦਾ ਖੱਤ ਆ ਜਾਏ ਉਹ ਵੀ ਕਬਜ਼ੇ ਕਰਨ ਲੱਗ ਪੈਂਦਾ। ਪਾਣੀ ਤੇ ਕਬਜ਼ਾ ਕਰੀ ਬੈਠਾ, ਪਾਣੀ ਨਹੀਂ ਦਿੱਤਾ, ਉੱਤੋਂ ਸਿਰ ਸੱਜਦਾ। ਅੱਜ ਤੀਕ ਉਹ ਪੰਜਾ ਹੈ, ਉਸ ਪੰਜਾ ਸਾਹਿਬ ਦੀ ਧਰਤੀ ਜਿਹੜੀ ਦੱਸਦੀ ਪਈ ਹੈ ਕਿ ਉੱਤੋਂ ਸੱਟੇ ਕੋਈ ਪੱਥਰ, ਅਸਲ ਵਿੱਚ ਪੱਥਰ ਤਾਂ ਕੀ ਰਹਿ ਰਿਹਾ, بابے نے پنجا لا کے پتھر رو کے اندروں جل پیدا کر دیتا، پہاڑی تے بیٹھے کوئی بلی کندھاری نو کھچ کے تھلے لیا کے کیا ہو سجنا، پہاڑی تے بہ بہ کے من وی پہاڑ بن گئی، آ میں تینوں من نیواں کرن دی جاج دسنا۔ وہ پنجا صاحب دی ترتی کیول پنجا نہیں، کبھی کرم سنگھ تے پرتاپ سنگھ نو سکھ نہیں بھلن گے، جدن سکھاں بھکھیاں دی بھکھے تو بھاو ضمیر کر کے بھکھا نہیں، شریرک طور تے لنگر چکان واسطے کرم سنگھ تے پرتاپ سنگھ نے روکیا سی۔ تے مینوں پتا ہے میں پچھلے سال ارداس وچ بینتی بھی کیتی سی، سٹیشن ماسٹر نو کیا سی کہ تو گڈی نو روک دے، انہیں کیا سوال ہی نہیں پیدا ہوندا، اس مسلمان جڑا سی ڈرائیور نے گڈی روکی نہ، پر جدو کرم سنگھ تے پرتاپ سنگھ ورگے سورمے لائن تے بیٹھے تے گرو کے سکھو، انہاں دے خون دے رنگ نے گڈی نو بھی روک دیتا سی۔ اے پاکستان دی ترتی تے پنجا صاحب دے، ننکانا صاحب دے، لاہور دے، کرتار پور دے، تے کدی بھلیے نہ او پشاور جتھوں بھائی جوگا سنگھ گرو دے حکم نو منن واسطے گرو دے حکم سامنے سی چکا کے چلیا سی، تے او استھان وی اسے ترتی تے۔ میرے کہن تو مراد ایک ہے، یہ نے کچھ کو سارے استھان میں جڑے سنکھیپ وچ عرض کیتے نے، ساڈی سدھانت گربانی دا وی مول ہووے تے کدی بھلیو نہ ساڈی قربانی دا وی مول ہووے۔ آپ کہو گے جی کیوں، اتوں ہی پہلی آواز اٹھی سی ایک اوہنکار دی، اتوں ہی آواز اٹھی سی جپ دی، تے چیتے رکھو جے گربانی تے کیرتن دی آواز ننکانا صاحب دے بڑا تھنے اٹھی ہے، تے تتی توی تے بیٹھن دی قربانی دی قربانی دی آواز وہ بھی پاکستان پنجاب دی ترتی تو اٹھی سی، اتے قربانی قربانی دے سانو سبق ملتا پیا ہے۔ انہاں گرو استھاناں لئی اسی روز بینتی کرنے ہاں، داتا جی تسی میر کرو کہ شری ننکانا صاحب اتے ہور گردوارے، میں اس کر کے ہور گردوارے سنکھیپ وچ لے نے، اتے ہور گردوارے گرو دھاما دے جنہاں تو پنتھ نوں وچھوڑیا گیا ہے میر کرو، تنہاں دے کھلے درشن دیدار سیوا سنبھال دا دان خالصا جی نوں بخشو، پاویں تواڈے وچوں نیکاں سجن وی نے جڑے یتن وی کردے پئے نے کہ انہاں گرو گھراں دی مریادا باقاعدہ گرمت انسار لاگو ہو جائے، گرو گرنتھ صاحب دے پرکاش ہون وی لگ پئے نے، مریادا نبھن وی لگی ہے، داتا میر کرے ایسا سبب بنے پنتھ نوں سمچے گرو نانک نام لیوا جتے سکھ بیٹھے نے۔ میں کدی ارتھ یہ نہیں کرتا پنتھ دے کہ پنجاب دی ایک سکھاں دی جماعت جیڑی پنتھ شبد دی دروتوں کر دی ہے انہوں قبضہ مل جائے، دھیان دیو، دیکھو پنتھ دا ارتھ کی ہے، پنتھ دا ارتھ کیول ایک فرقے نال جڑے ایک جتھے نال ایک سنستھا نال جڑے لوگ نہیں، چیتے رکھو کوئی بھی سکھ کوئی بھی جگیاسو جہدے اندر گرو گرنتھ صاحب دے شبد دی پریت کھنڈے باٹے تے یقین بھروسہ رکھ کے ترد ہے وہ پاویں فتوے دے کے کئی جان پنتھ نہیں سچ جانوے تے گرو جان رہے نا کچ پکائی اوتھے پائے نانک گیا جپ جہ کچیائی کیے تے پکیائی کیے، اس پنتھ نو دئی داتا تو اے دی سیوا جڑا پنتھ کیول تینوں سمرپت ہو کے چلے تے میر کری سیوا خالصا کرے، کدی تکیو اے نہیں ہن گردوارے دی سیوا کسے پنڈت نے تلک لا کے آ کے نہیں کرنی، وہ تھوڑا کہاں گے بھی آ تو گرو گرنتھ صاحب دا پرکاش کر، کسے مولوی نو تے آ کے کہاں گے تو آ بھی اتنے آ کے کتھا کر کیرتن کری، اوتھے شبد جڑے انہاں ورتے نے بڑے کمال دے، کیونکہ سکھ نو پتا میں اپنے گرو دی سیوا کیویں کرنی ہے، کہن لگے شری ننکانا صاحب تے ہور گردوارے گرو دھاما دے جنہاں تو پنتھ نو وچھوڑیا گیا ہے تنہ دے کھلے درشن دیدار سیوا سنبھال دا دان خالصا جی نو بخشو۔ دیکھو خالصا جی خالصا شبد اینا وشال اینا ڈونگا ہے کہ جیڑا داتا واقعی تیرا روپ ہو چکا ہے اونوں سیوا دئی، پر جتھوں آرمبھتا کیتی سی پاویں او ویر مسلمان نے اس دھرتی تے بیٹھے تے پاویں اسی اوتھے بیٹھے ہیں، تہانوں اجے سوکھ ہے، تسی جڑے سٹی جانو جدو مرضی لے کے تر جاؤ، ساڈے واسطے شاکی ہے نا کہ جے چار دن کو رہ آ بچارے دے پیچھے پیچھے ترے رہنے، پر میں ایک بینتی کراں کدی تکو اتے گدیاں تے بیٹھن والے ਉਹਨਾਂ ਨੂੰ ਕੀ ਪਤਾ ਲੋਕਾਂ ਦੇ ਅੰਦਰ ਦੇ ਜਜ਼ਬਾਤ ਤੇ ਭਾਵਨਾ ਦੀ। ਕਦੀ ਤੱਕੋ ਉਸ ਵਾਗੇ ਤੋਂ ਪਾਰ ਤੇ ਅੰਮ੍ਰਿਤਸਰ ਦੀ ਧਰਤੀ ਤੇ ਲਾਹੌਰ ਦੀ ਧਰਤੀ ਇੱਕ ਦੂਜੇ ਵੱਲ ਬਾਹਾਂ ਖਲੀਆਂ ਕਰਕੇ ਬਾਹਾਂ ਖਲਾਰ ਕੇ ਇਸ ਦਿਨ ਦੀ ਇੰਤਜ਼ਾਰ ਕਰਦੀਆਂ ਨੇ। ਪਰਤ ਕੇ ਰਾਵੀ ਤੇ ਸਤਲੁਜ ਦਾ, ਇਉਂ ਕਹਿ ਲਓ ਜ਼ਿਲਮ ਤੇ ਰਾਵੀ ਦਾ, ਇਉਂ ਕਹਿ ਲਓ ਬਿਆਸ ਦਾ, ਸਤਲੁਜ ਦਾ, ਜ਼ਿਲਮ ਦਾ, ਰਾਵੀ ਦਾ, ਇਹਨਾਂ ਦਾ ਪਰਤ ਕੇ ਕਦੇ ਮਿਲਾਪ ਹੋਵੇ। ਤੇ ਜੇ ਨਹੀਂ ਤੇ ਜਿੱਥੋਂ ਮੈਂ ਆਰੰਭਤਾ ਕੀਤੀ ਸੀ ਉੱਥੇ ਮੈਂ ਸਮਾਪਤੀ ਕਰਨਾ। ਸ਼ੇਰੇ ਪੰਜਾਬ ਦੀ ਮੜੀ ਤੇ ਖਲੋ ਕੇ ਦਾਮਨ ਜੀ ਨੇ ਕਵਿਤਾ ਪੜ੍ਹ ਕੇ ਕਿਹਾ ਸੀ ਕਿ ਮੂੰਹੋਂ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚੀ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਮੈਂ ਅਰਜ਼ ਕਰ ਰਿਹਾ ਜਿੱਥੋਂ ਸ਼ੁਰੂ ਕੀਤਾ ਸੀ, ਸਾਡਾ ਅੰਦਰ ਖੋਇਆ ਸੀ, ਬਹੁਤ ਕੁਛ ਖੋਇਆ। ਮੈਂ ਕਹਿੰਦਾ ਜ਼ਮੀਨਾਂ ਚਲੀਆਂ ਜਾਂਦੀਆਂ, ਖੋਏ ਭਾਂਡੇ ਚਲੇ ਜਾਂਦੇ, ਸਭ ਕੁਝ ਜਰਵਾਂਗੇ, ਪਰ ਬਾਬਾ ਤੇਰੀ ਜਿੱਥੇ ਤੂੰ ਗੁਰਮਤਿ ਦੇ ਸਿਧਾਂਤ, ਜਿੱਥੇ ਤੂੰ ਬਾਲ ਲੀਲਾ ਕੀਤੀਆਂ, ਜਿੱਥੇ ਸਾਡੇ ਸ਼ਹੀਦਾਂ ਨੇ ਬੰਦ ਬੰਦ ਕਟਵਾਏ, ਪੁੱਤਰਾਂ ਨੂੰ ਝੋਲੀ ਵਿੱਚ ਪਵਾ ਕੇ ਕਿਹਾ ਵਾਹਿਗੁਰੂ ਤੇਰੀ ਕਿਰਪਾ ਨਾਲ ਅੱਜ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ, ਉਹ ਸਾਨੂੰ ਥਾਂ ਵਿਛੜ ਜਾਣ ਤੇ ਖੋਂਦੇ, ਮੂੰਹੋਂ ਭਾਵੇਂ ਨਾ ਕਹੀਏ ਪਰ ਵਿੱਚੋਂ ਵਿੱਚ ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ। ਜਾਗਣ ਵਾਲਿਆਂ ਨੇ ਰੱਜ ਕੇ ਲੁੱਟਿਆ ਹੈ, ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਵੀ ਪਈ ਦੱਸ ਦਈਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਉਮੀਦ ਹੈ ਕਿ ਕੁਝ ਜ਼ਿੰਦਗੀ ਮਿਲ ਜਾਸੀ, ਮੋਏ ਤੁਸੀਂ ਵੀ ਹੋ ਤੇ ਮੋਏ ਅਸੀਂ ਵੀ ਹਾਂ। ਰੱਬ ਮੇਰ ਕਰੇ ਇਸ ਗੱਲ ਨੂੰ ਸਾਕਾਰ ਹੋ ਜਾਏ ਕਿ ਮੋਇਆਂ ਦੀ ਥਾਂ ਉਹ ਜੀਵਨ ਬਖਸ਼ਦਾ। ਸਾਰੇ ਸਿੱਖ ਆਪਾਂ ਭਾਵਨਾ ਨਾਲ ਰੋਜ਼ ਅਰਦਾਸ ਕਰਨੇ ਆ ਤੇ ਇਸ ਅਰਦਾਸ ਨੂੰ ਇਹ ਹੈ ਵਕਤੀ। ਚੇਤੇ ਰੱਖੋ ਪਹਿਲੀਆਂ ਜਿਹੜੀਆਂ ਅਰਦਾਸਾਂ ਦੇ ਸ਼ਬਦ ਨੇ ਉਹ ਵਕਤੀ ਨਹੀਂ ਗੇ। ਮੇਰੀ ਬੇਨਤੀ ਫਿਰ ਸੁਣਿਓ, ਇਹ ਸ਼ਬਦ ਵਕਤੀ ਨੇ। ਵਕਤ ਆਵੇਗਾ ਸ਼ਬਦ ਕੱਢੇ ਵੀ ਜਾਣਗੇ ਜੇ ਉਹ ਦਾਤ ਮਿਲ ਜਾਏ, ਪਰ ਇਹ ਕਦੀ ਨਹੀਂ ਕੱਢਿਆ ਜਾਏਗਾ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਇਹ ਕਦੀ ਨਹੀਂ ਕੱਢਿਆ ਜਾਏਗਾ। ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਉਹ ਵਕਤੀ ਨਹੀਂ, ਇਹ ਵਕਤੀ ਹੈ। 1947 ਤੋਂ ਬਾਅਦ ਆਈ ਸੀ। ਜੇ ਮੇਰੇ ਮੌਲਾ ਨੂੰ, ਜੇ ਮੇਰੇ ਬਾਬੇ ਨਾਨਕ ਨੂੰ ਪਾਇਆ ਤੇ ਪਰਤ ਕੇ ਫਿਰ ਇੱਕ ਆਵਾਜ਼ ਗੂੰਜੇਗੀ ਕੀ, ਜਿਹੜੀ ਭਾਈ ਗੁਰਦਾਸ ਨੇ ਕਦੀ ਇਹ ਸ਼ਬਦ ਕਹੇ ਸਨ, ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਬਾਬਾ ਦਿਨ ਆਵੇ ਘਰ ਘਰ ਬਾਬਾ ਗਾਵੀਏ, ਵੱਜਣ ਤਾਲ ਮਰਦੰਗ ਰਬਾਬਾ, ਭਗਤ ਵਛਲ ਹੋਏ ਆਇਆ ਪਤਤ ਉਧਾਰਨ ਅਜਬ ਅਜਾਬਾ, ਕਹਿ ਲੱਗੇ ਚਾਰ ਵਰਨ ਇੱਕ ਵਰਨ ਕਰ, ਸਾਧ ਸੰਗਤ ਮਿਲ ਹੋਏ ਤਰਾਬਾ, ਨਾਲ ਸ਼ਬਦ ਵਰਤੇ ਸਨ ਚੰਦਨ ਵਾਸ ਬਨਾਸ ਪਤ, ਅਵਲ ਡੋਮ ਨਾ ਸ਼ੇਵ ਖਰਾਬਾ, ਬਾਬਾ ਕਰ ਕਿਰਪਾ ਹੁਕਮੇ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ, ਜ਼ਾਹਰ ਪੀਰ ਜਗਤ ਗੁਰ ਬਾਬਾ। ਇਧਰਾ ਆਵਾਜ਼ ਮਾਰ ਕੇ ਕਹਿ ਗੁਰ ਬਾਬਾ, ਉਹ ਆਵਾਜ਼ ਮਾਰ ਕੇ ਕਹਿ ਜ਼ਾਹਰ ਪੀਰ, ਤਿਰਤ ਪੀਰ ਤੇ ਗੁਰ ਬਾਬਾ, ਪਰਤ ਕੇ ਕੱਠੇ ਸ਼ਬਦ ਕਿਤੇ ਸੁਣ ਨੂੰ ਮਿਲ ਜਾਣ। ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਬਖਸ਼ ਦੇਣੀਆਂ। ਜਿਵੇਂ ਗੁਰਮੁਖਾਂ ਪ੍ਰੋਗਰਾਮ ਉਲੀਕਿਆ ਹੈ ਉਸ ਤਰੀਕੇ ਨਾਲ ਯਤਨ ਕਰਾਂਗੇ ਕਿ ਸ਼ਨਿਚਰਵਾਰ ਤੱਕ ਇਹਦੀ ਸੰਪੂਰਨਤਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।